ستنام کرتا پرکھ نرپو
گرو ہر رائے صاحب سچے پاتشاہ جی مہاراج
ਉਹਨਾਂ ਦੇ ਪਾਵਨ ਪਵਿੱਤਰ ਜੀਵਨ ਔਰ ਉਹਨਾਂ ਦੇ ਦਿੱਤੇ ਹੋਏ ਦ੍ਰਿੜਤਾ ਵਾਲੇ ਸਿਧਾਂਤ ਇਸ ਪਵਿੱਤਰ ਬਚਨ ਦੀ ਵਿਚਾਰ ਆਪਾਂ ਨੇ ਕਰਨੀ ਤੇ ਜਿਨ੍ਹਾਂ ਨੇ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿਮਰਿਆ ਹੈ, ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਜੀ ਨੇ ਉਹਨਾਂ ਤੇ ਕੀ ਬਖਸ਼ਿਸ਼ ਕੀਤੀ, ਇਸ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਧ ਸੰਗਤ ਆਪ ਕਿਰਪਾ ਕਰੋ, ਇਕਾਗਰਤਾ ਦੀ ਦਾਤ ਜ਼ਰੂਰ ਬਖਸ਼ਿਆ ਜੇ। ਧੰਨ ਗੁਰੂ ਹਰਿ ਰਾਇ ਸਾਹਿਬ ਜੀ ਆਪ ਮੇਰ ਕਿਰਪਾ ਕਰਕੇ ਵਿੱਚ ਵਰਤੋ, ਸਤਿਗੁਰੂ ਖਿੰਡੇ ਹੋਏ ਅੰਦਰ ਨੂੰ ਟਿਕਾਓ ਦੀ ਦਾਤ ਬਖਸ਼, ਪ੍ਰੇਮ ਭਾਵਨਾ ਨਾਲ ਆਪਣੇ ਅੰਮ੍ਰਿਤ ਜੀਵਨ ਦੀ ਵਿਚਾਰ ਕਰਾ ਲਵੋ, ਕਰੋ ਸਾਧ ਸੰਗਤ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਜੀਵਨ ਨੂੰ ਜਦੋਂ ਆਪਾਂ ਵਿਚਾਰਨੇ ਤੇ ਦੋ ਤਿੰਨ ਗੱਲਾਂ ਬੜੀਆਂ ਸਪਸ਼ਟ ਸਾਹਮਣੇ ਆਈਆਂ ਨੇ। ਇੱਕ ਗੁਰੂ ਕੀ ਬਾਣੀ ਦਾ ਅਦਬ, ਦੂਸਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ, ਔਰ ਤੀਸਰਾ ਬਚਨ ਕੇ ਧੰਨ ਗੁਰੂ ਹਰਿ ਰਾਇ ਸਾਹਿਬ ਨੂੰ ਭਾਵਨਾ ਨਾਲ ਕੋਈ ਸਿਮਰੇ ਤੇ ਗੁਰੂ ਹਰਿ ਰਾਇ ਸਾਹਿਬ ਜੀ ਸਿਮਰਨ ਕਰਨ ਵਾਲੇ ਦੀ ਝੋਲੀ ਵਿੱਚ ਰਹਿਮਤ ਪਾਉਂਦੇ। ਸਤਿਗੁਰੂ ਗੁਰੂ ਹਰਿ ਰਾਇ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਦੇ ਜੀਵਨ ਨੂੰ ਪੜ੍ਹਨ ਤੋਂ ਪਹਿਲਾਂ ਸਾਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਛੇਵੇਂ ਗੁਰਦੇਵ ਉਹਨਾਂ ਦੇ ਪਵਿੱਤਰ ਇਤਿਹਾਸ ਵੱਲ ਥੋੜੀ ਜਿਹੀ ਉਹਨਾਂ ਦੇ ਇਤਿਹਾਸ ਦੇ ਦਰਸ਼ਨ ਦੀਦਾਰ ਕਰਨੇ ਪੈਣਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਅੰਦਰ ਉਸ ਪਰਮ ਪਿਤਾ ਪਰਮੇਸ਼ਵਰ ਅਕਾਲ ਪੁਰਖ ਦੀ ਕਿਰਪਾ ਨਾਲ ਪੰਜ ਸਪੁੱਤਰ ਤੇ ਇੱਕ ਸਪੁੱਤਰੀ ਮਾਲਕ ਨੇ ਬਖਸ਼ੀ ਸੀ। ਸਭ ਤੋਂ ਵੱਡੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ ਬਾਬਾ ਗੁਰਦਿੱਤਾ ਜੀ, ਔਰ ਜਿਨ੍ਹਾਂ ਦਾ ਜਨਮ ਉਸ ਡਰੌਲੀ ਪਿੰਡ ਦੇ ਵਿੱਚ ਹੋਇਆ ਸੀ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਂਢੂ ਭਾਈ ਦਸਾਈ ਦਾਸ ਰਹਿੰਦੇ ਸਨ। ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਨੇ, ਉਹਨਾਂ ਤੋਂ ਬਾਅਦ ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਚੌਥੇ ਸਪੁੱਤਰ ਸਨ ਬਾਬਾ ਸੂਰਜਮਲ ਜੀ, ਤੇ ਇਹਨਾਂ ਸਾਰੇ ਭੈਣ ਭਰਾਵਾਂ ਤੋਂ ਇੱਕ ਭੈਣ ਤੋਂ ਚਾਰ ਭਰਾਵਾਂ ਤੋਂ ਛੋਟੇ ਸਨ ਨੌਵੇਂ ਗੁਰੂਦੇਵ ਸਤਿਗੁਰੂ ਗੁਰੂ ਤੇਗ ਬਹਾਦਰ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਆਮਦ ਹੋਈ ਏ ਤੇ ਬਾਬਾ ਬੁੱਢਾ ਸਾਹਿਬ ਜੀ ਉਸ ਪਿੰਡ ਡਰੌਲੀ ਵਿੱਚ ਪਹੁੰਚੇ ਸਨ, ਕਿੰਨੇ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਬਾਬਾ ਗੁਰਦਿੱਤਾ ਜੀ ਦੇ ਚੱਕਰ ਚਿੰਨ੍ਹ ਨੂੰ ਦੇਖ ਕੇ ਇੱਕ ਸ਼ਬਦ ਕਿਹਾ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਦੇ ਇਸ ਬੱਚੇ ਦੀ ਨੁਹਾਰ ਬਾਬਾ ਨਾਨਕ ਸਾਹਿਬ ਜੀ ਦੇ ਪਵਿੱਤਰ ਸਵਰੂਪ ਨਾਲ ਮਿਲਦੀ ਪਈ। ਇਹੀ ਕਾਰਨ ਕਿ ਉਹਨਾਂ ਦੀ ਸ਼ਬਦ ਬਾਬਾ ਵਰਤਿਆ ਜਾਂਦਾ ਰਿਹਾ ਪਹਿਲਾਂ, ਤੇ ਜਿਉਂ ਜਿਉਂ ਉਹ ਵੱਡੇ ਹੋਏ ਤਿਉਂ ਤਿਉਂ ਸਿੱਖ ਵਿਦਵਾਨ ਕਹਿੰਦੇ ਨੇ ਬਾਬਾ ਗੁਰਦਿੱਤਾ ਜੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸਵਰੂਪ ਵਿੱਚ ਵੇਖਣ ਵਾਲੇ ਸਤਿਕਾਰਯੋਗ ਬਾਬਾ ਬੁੱਢਾ ਜੀ ਸਨ, ਕੋਈ ਅੰਤਰ ਨਹੀਂ ਪਾਸਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਦਾਤਾਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਕੀਰਤਪੁਰ ਸਾਹਿਬ ਨਗਰ ਵਸਾਇਆ। ਇੱਥੇ ਸਤਿਗੁਰੂ ਜੀ ਨੇ ਪਹਿਲਾਂ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਭੇਜਿਆ ਸੀ ਇਹ ਨਗਰ ਵਸਾਉਣ ਦੇ ਲਈ ਤੇ ਆਪ ਜੀ ਦੇ ਗਿਆਤ ਲਈ ਕਿ ਇਹ ਉਹੀ ਕੀਰਤਪੁਰ ਸਾਹਿਬ ਨਗਰ ਹੈ ਜਿਹਦੇ ਥੱਲੇ ਇੱਕ ਪਿੰਡ ਵਸਦਾ ਹੁੰਦਾ ਸੀ ਡੋਕਰਾ ਵੈਸੇ ਨਾਮ ਸੀ ਉਹਦਾ ਡੋਕਰਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸੇ ਸਤਲੁਜ ਦੇ ਕਿਨਾਰੇ ਜਿੱਥੇ ਅੱਜ ਕੀਰਤਪੁਰ ਸਾਹਿਬ ਹੈ ਉਸ ਮਾਲਕ ਦੀ ਯਾਦ ਵਿੱਚ ਇਸ ਪਹਾੜੀਆਂ ਵਾਲੇ ਇਕਾਂਤ ਵਿੱਚ ਕੁਝ ਸਮਾਂ ਟਿਕੇ ਸਨ ਤੇ ਇਸੇ ਪਹਾੜੀ ਦੇ ਉੱਤੇ ਪੀਰ ਬੁੱਢਣ ਸ਼ਾਹ ਜਾਂ ਸਾਈਂ ਸ਼ਬਦ ਵਰਦੇ ਨੇ ਬੁੱਢਣ ਸ਼ਾਹ ਰਹਿੰਦਾ ਸੀ ਜਿਹਨੇ ਬੜੀ ਸਾਧਨਾ ਕੀਤੀ ਬੜੇ ਤਤ ਸਾਧੇ ਬੜਾ ਹੱਥ ਕੀਤਾ ਸਾਧਨਾ ਸਾਧਨ ਵਿੱਚ ਤਾਂ ਕਮਾਲ ਸੀ ਪਰ ਉਹਦੇ ਅੰਦਰ ਨੂੰ ਉਹ ਟਿਕਾ ਜਾਂ ਉਹ ਸੁੱਖ ਨਹੀਂ ਸੀ ਮਿਲਿਆ ਜਦੋਂ ਧੰਨ ਗੁਰੂ ਨਾਨਕ ਸਾਹਿਬ ਗਏ ਤੇ ਇਸੀ ਕੀਰਤਪੁਰ ਸਾਹਿਬ ਦੇ ਨੇੜੇ ਪਿੰਡ ਦੋ ਘਰੇ ਵਿੱਚ ਆਜੜੀ ਦੀ ਬੱਚੀ ਤੇ ਆਜੜੀ ਦੇ ਪਰਿਵਾਰ ਤੇ ਕਿਰਪਾ ਹੋਈ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਬੁੱਢਣ ਸ਼ਾਹ ਨੇ ਕੀਤੇ ਸਨ ਤੇ ਕਹਿੰਦੇ ਨੇ ਗੁਰੂ ਸਾਹਿਬ ਦੇ ਦੀਦਾਰ ਕਰਦਿਆਂ ਇਸ ਮਨੁੱਖ ਦੇ ਅੰਦਰ ਨਾਮ ਦਾ ਇੱਕ ਫੁਹਾਰਾ ਫੁੱਟ ਪਿਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹਦੇ ਸੀਸ ਤੇ ਹੱਥ ਰੱਖਿਆ ਤੇ ਇਸ ਨੇ ਉਸੇ ਵਕਤ ਬੱਕਰੀ ਚੋ ਕੇ ਬਾਟੇ ਵਿੱਚ ਦੁੱਧ ਪਾ ਕੇ ਕਿਹਾ ਹੇ ਜੀ ਦਾਨ ਦੇਣ ਵਾਲਿਆ ਕਿਰਪਾ ਕਰਕੇ ਮੇਰੇ ਘਰੋਂ ਕੁਛ ਦੇਣ ਜੋਗਾ ਨਹੀਂ ਇਹ ਦੁੱਧ ਸਵੀਕਾਰ ਕਰੋ ਹਜ਼ੂਰ ਨੇ ਉੱਥੇ ਇੱਕ ਬਚਨ ਕਿਹਾ ਸੀ ਕਹਿਣ ਲੱਗੇ ਸਾਈਂ ਦੇ ਪਿਆਰੇ ਤੂੰ ਇਸ ਦੁੱਧ ਨੂੰ ਰੱਖ ਕਹਿਣ ਤੋਂ ਭਾਵ ਕਿ ਇਸ ਵੇਲੇ ਮੈਂ ਦੁੱਧ ਤੇਰੇ ਤੋਂ ਛਕਣਾ ਨਹੀਂ ਥੱਲੇ ਆਜੜੀ ਦੇ ਘਰ ਵਿੱਚ ਜਾ ਕੇ ਪ੍ਰਸ਼ਾਦ ਪਾਣੀ ਛਕਣਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਫਿਰ ਉਹ ਪੁੱਛਦਾ ਦਾਤਾਰ ਕਿ ਮੇਰੇ ਘਰ ਦੀ ਇਹ ਭੇਟਾ ਸਵੀਕਾਰ ਨਹੀਂ ਕਹਿਣ ਲੱਗੇ ਸਵੀਕਾਰ ਜ਼ਰੂਰ ਹੈ ਪਰ ਅਜੇ ਨਹੀਂ ਤੂੰ ਇੰਤਜ਼ਾਰ ਕਰ ਜਦੋਂ ਛੇਵੇਂ ਜਾਮੇ ਵਿੱਚ ਆਵਾਂਗੇ ਉਹਦੇ ਅਸੀਂ ਆਪਣਾ ਦੁੱਧ ਆਪਣਾ ਆਪ ਹੀ ਆਪਣੀ ਜ਼ਬਾਨ ਤੋਂ ਮੰਗ ਕੇ ਤੇਰੇ ਤੋਂ ਪੀਵਾਂਗੇ ਬੁੱਢਣ ਸ਼ਾਹ ਦੇ ਨੇਤਰ ਭਾਰੇ ਕਹਿੰਦਾ ਦਾਤਾਰ ਉਮਰ ਤਾਂ ਮੇਰੀ ਬਹੁਤ ਹੋ ਚੁੱਕੀ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਬਚਨ ਕਹਿ ਸਨ ਸਾਈਂ ਵਾਲਿਆ ਅਜੇ ਤੂੰ ਬਹੁਤ ਲੰਮੀ ਆਰਬਲਾ ਭੋਗ ਕੇ ਜਾਣਾ ਹੈ ਤੇ ਅੱਜ ਤੋਂ ਬਾਅਦ ਅੰਦਰ ਉਹ ਖੁਸ਼ਕ ਗਿਆਨ ਨਹੀਂ ਅੰਦਰ ਰੁੱਖਾਪਨ ਨਹੀਂ ਅੱਜ ਤੋਂ ਬਾਅਦ ਤੇਰੇ ਅੰਦਰ ਰਸ ਵਾਲਾ ਬੈਰਾਗ ਆ ਗਿਆ ਜ਼ਿੰਦਗੀ ਦਾ ਇੱਕ ਇੱਕ ਸਵਾਸ ਜਿਹੜਾ ਨਾਮ ਰਸਕ ਬਣ ਕੇ ਤੇਰਾ ਬਤੀਤ ਹੋਵੇ ਧੰਨ ਗੁਰੂ ਨਾਨਕ ਸਾਹਿਬ ਜੀ ਇਹਨਾਂ ਬਚਨ ਕਹਿ ਕੇ ਚਲੇ ਗਏ ਨਾਮ ਰਸਕ ਬਣਿਆ ਸਾਧ ਸੰਗਤ ਉਸੇ ਗੁਰੂ ਨੇ ਕਈ ਚੋਜ ਕੀਤੇ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ ਇੱਥੇ ਕਹਿੰਦੇ ਨੇ ਪੀਰ ਬੁੱਢਣ ਸ਼ਾਹ ਨੂੰ ਹਜ਼ੂਰ ਮਿਲੇ ਨੇ ਤੇ ਪੀਰ ਬੁੱਢਣ ਸ਼ਾਹ ਅੱਤ ਦਾ ਬਿਰਧ ਹੋ ਚੁੱਕਾ ਸੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਪਹਿਲਾਂ ਤਾਂ ਚੁੱਪ ਰਿਹਾ ਤੇ ਦਾਤਾਰ ਨੇ ਕੋਲ ਖਲੋ ਕੇ ਆਵਾਜ਼ ਦਿੱਤੀ ਸੀ ਸਾਈਂ ਵਾਲਿਆ ਮੇਰਾ ਦੁੱਧ ਸੁਣਿਆ ਨੇਤਰ ਖੋਲੇ ਫਿਰ ਤੱਕਿਆ ਤੇ ਸਾਹਿਬ ਨੇ ਦੂਜੀ ਵਾਰ ਫਿਰ ਕਿਹਾ ਮੇਰਾ ਦੁੱਧ ਤੇ ਭਾਈ ਵੀਰ ਸਿੰਘ ਲਿਖਦੇ ਨੇ ਜਦੋਂ ਤੀਜੀ ਵਾਰ ਕਿਹਾ ਬੁੱਢਣ ਸ਼ਾਹ ਮੇਰਾ ਦੁੱਧ ਤੇ ਇੱਕੋ ਦਮ ਅੱਖਾਂ ਦੇ ਸਾਹਮਣੇ ਜਿਹਨੇ ਦੋ ਕਿਰਪਾਨਾਂ ਪਾਈਆਂ ਸਨ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਚਲਕਾਰਾ ਵੱਜਿਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਡਿੱਗ ਪਿਆ ਹਜ਼ੂਰ ਨੇ ਦੁੱਧ ਪੀਤਾ ਭਾਈ ਵੀਰ ਸਿੰਘ ਕਹਿੰਦੇ ਨੇ ਇੱਕ ਰਵਾਇਤ ਹੈ ਕੁਝ ਕਹਿੰਦੇ ਨੇ ਪੌਣੇ 200 ਸਾਲ ਉਮਰ ਭੋਗ ਕੇ ਗਏ ਨੇ ਬੁੱਢਣ ਸ਼ਾਹ ਕੁਝ ਕਹਿੰਦੇ ਨੇ ਰਵਾਇਤ ਇਹ ਹੈ ਰਵਾਇਤ ਦਾ ਮਤਲਬ ਉੱਥੇ ਮਨੌਤ ਹੈ ਕਿ ਇਹ ਬੁੱਢਣ ਸ਼ਾਹ 500 ਸਾਲ ਦੇ ਕਰੀਬ ਕਹਿੰਦੇ ਨੇ ਉਮਰ ਭੋਗੀ ਤੇ ਧੰਨ ਗੁਰੂ ਕਲਗੀ ਵਾਲੇ ਸੱਚੇ ਪਾਤਸ਼ਾਹ ਜੀ ਦੇ ਵੀਰ ਨੇ ਦੀਦਾਰ ਪਾਏ ਪਰ ਆਮ ਤੌਰ ਤੇ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਤੱਕ ਪੜ੍ਹਨ ਇਸੀ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਹਜ਼ੂਰ ਨੇ ਵਸਾਇਆ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੀ ਧਿਆਨ ਰੱਖਣਾ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਸਰੂਪ ਵੀ ਬਾਬੇ ਨਾਨਕ ਵਾਲਾ ਤੇ ਸਬੱਬ ਕੈਸਾ ਬਣਿਆ ਬਾਬੇ ਗੁਰਦਿੱਤੇ ਦੀ ਬਰਾਤ ਵੀ ਬਟਾਲੇ ਦੀ ਧਰਤੀ ਤੇ ਗਈ ਸੀ ਬਾਬਾ ਗੁਰਦਿੱਤਾ ਸਾਹਿਬ ਦੇ ਘਰ ਅੰਦਰ ਮੇਰੇ ਮਾਲਕ ਨੇ ਦੋ ਪੁੱਤਰਾਂ ਦੀ ਦਾਤ ਦਿੱਤੀ ਵੱਡੇ ਸਨ ਧੀਰਮਲ ਜੀ ਤੇ ਛੋਟੇ ਸਨ ਗੁਰੂ ਹਰਿ ਰਾਇ ਸਾਹਿਬ ਜੀ ਇੱਥੇ ਥੋੜਾ ਜਿਹਾ ਇਤਿਹਾਸ ਦੇ ਸ਼ਨੁਕਤੇ ਨੂੰ ਚੇਤੇ ਰੱਖਣਾ ਕਿ ਗੁਰੂ ਸਾਹਿਬਾਨਾਂ ਦਾ ਆਪਸੀ ਦੁਨਿਆਵੀ ਕੀ ਸੰਬੰਧ ਸੀ। ਕਹਿੰਦੇ ਨੇ ਜਿਸ ਦਿਨ ਬਾਬੇ ਧੀਰਮਲ ਦਾ ਜਨਮ ਹੋਇਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਜਦੋਂ ਤੱਕਣ ਗਏ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਦੇਖਿਆ ਤੇ ਬਾਬੇ ਬੁੱਢੇ ਵੱਲ ਨਜ਼ਰ ਟਿਕਾ ਕੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਪਿਰਥੀਏ ਨੇ ਬਪ ਦੁਸਰ ਤਰਾਏ। ਬਾਬਾ ਬੁੱਢਾ ਸਾਹਿਬ ਜੀ, ਤਾਇਆ ਜੀ ਇੰਜ ਲੱਗਦਾ ਪਰਤ ਕੇ ਫਿਰ ਘਰ ਵਿੱਚ ਆ ਗਏ। ਇਹ ਸ਼ਬਦ ਵਰਤੇ ਸਨ ਕਿ ਮਾਨੂੰ ਪਿਰਥੀਆ ਫਿਰ ਆ ਗਿਆ ਘਰ ਦੇ ਅੰਦਰ। ਜਦੋਂ ਗੁਰੂ ਹਰਿ ਸਾਹਿਬ ਜੀ ਦਾ ਆਗਮਨ ਹੋਇਆ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਦੇਖ ਕੇ ਕਿਹਾ ਸੀ, ਸਾਡੇ ਘਰ ਅੰਦਰ ਅੱਜ ਵੱਡੀ ਚੀਜ਼ ਦਾ ਗਾਹਕ ਆ ਗਿਆ, ਉਹ ਆ ਗਿਆ ਜਿਹਨੂੰ ਬਹੁਤ ਵੱਡੀ ਵਸਤੂ ਪ੍ਰਾਪਤ ਹੋਣੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਹਯਾਤੀ ਦੇ ਅੰਦਰ ਦੋ ਪੁੱਤਰ ਚਲਾਣਾ ਕਰ ਚੁੱਕੇ ਸਨ, ਬਾਬਾ ਅਟਲ ਰਾਏ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਭਾਈ ਮੋਹਨ ਨੂੰ ਕੇਵਲ ਜਵਾਲਿਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਬੇਟਾ ਹੁਣ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ, ਰੱਬ ਦੇ ਕੀਤੇ ਵਿੱਚ ਦਖਲ ਦੇਣਾ ਤਾਂ ਜੇ ਉਹਨੂੰ ਜ਼ਿੰਦਗੀ ਦਿੱਤੀ ਏ ਤੇ ਆਪਣੇ ਆਪ ਨੂੰ ਕੁਰਬਾਨ ਕਰਨਾ ਪਏਗਾ। ਜਿੱਥੇ ਅਟਲ ਰਾਏ ਜੀ ਦਾ ਅਸਥਾਨ ਹੈ ਇੱਥੇ ਬਾਬਾ ਜੀ ਨੇ ਆਪਣੇ ਤਨ ਦਾ ਚੋਲਾ ਤਿਆਗ ਦਿੱਤਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਮਾਲਕ ਦਾ ਸ਼ੁਕਰ ਕੀਤਾ ਤੇ ਇੱਥੇ ਆ ਕੇ ਸਾਈਂ ਦਾਸ ਨੇ ਪੁੱਛਿਆ ਸੀ, ਦਾਤਾਰ ਕਿ ਪੁੱਤਰ ਦੀ ਮੌਤ ਨਾਲ ਤੇਰੇ ਅੰਦਰ ਨੂੰ ਕੋਈ ਫਰਕ ਨਹੀਂ, ਕੋਈ ਅੰਦਰ ਦੀ ਇਕਾਗਰਤਾ ਤੇ ਅੰਦਰ ਦੇ ਰਸ ਤੇ ਅਸਰ ਨਹੀਂ? ਤੇ ਧੰਨ ਗੁਰੂ ਹਰਿ ਸਾਹਿਬ ਨੇ ਕਿਹਾ, ਸਾਈਂ ਦਾਸ ਧਰਤੀ ਤੇ ਲਕੀਰ ਖਿੱਚੋ ਖਾਂ। ਸਾਈਂ ਦਾਸ ਨੇ ਲਕੀਰ ਖਿੱਚੀ, ਹਜ਼ੂਰ ਕਹਿਣ ਲੱਗੇ ਇਹਨੂੰ ਹੱਥ ਨਾਲ ਮਟੇ ਦੇ। ਜਦੋਂ ਮਟੇਈ ਤੇ ਕਹਿੰਦੇ ਨੇ, ਕੀ ਲਕੀਰ ਖਿੱਚਦਿਆਂ ਕੋਈ ਖੁਸ਼ੀ ਸੀ? ਕਹਿੰਦਾ ਨਹੀਂ। ਤੇ ਸਾਹਿਬ ਕਹਿੰਦੇ ਨੇ, ਜਦੋਂ ਮਿਟ ਗਈ ਕੋਈ ਗਮੀ? ਕਹਿੰਦੇ ਨੇ ਨਹੀਂ। ਕਹਿਣ ਲੱਗੇ, ਧਰਤੀ ਇਸ ਪਰਮੇਸ਼ਵਰ ਨੇ ਜੋ ਕੋਈ ਸਿਰਜਿਆ ਉਹਦੀ ਰਚਨਾ ਇਸ ਧਰਤੀ ਦੀ ਤਰ੍ਹਾਂ ਤੇ ਜਿਤਨੇ ਜੀਵ ਨੇ ਉਹਦੀਆਂ ਲਕੀਰਾਂ ਖਿੱਚੀਆਂ ਹੋਈਆਂ ਨੇ। ਧੰਨ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਬਾਬਾ ਅਟਲ ਰਾਏ ਪੁੱਤਰ ਸਾਹਮਣੇ ਗਏ, ਦੂਸਰੇ ਬਾਬਾ ਗੁਰਦਿੱਤਾ ਜੀ। ਬਾਬਾ ਧੀਰਮਲ ਗੁਰੂ ਹਰਗੋਬਿੰਦ ਸਾਹਿਬ ਦੇ ਹੁੰਦਿਆਂ ਹੀ ਤਖਤ ਲਾ ਕੇ ਬੈਠ ਗਿਆ ਸੀ ਤੇ ਚੌਰ ਕਰਵਾਉਣ ਲੱਗਾ ਸੀ ਤੇ ਜਦੋਂ ਬਾਬਾ ਗੁਰਦਿੱਤਾ ਜੀ ਨੇ ਚਲਾਣਾ ਕੀਤਾ ਤੇ ਧੀਰਮਲ ਬਾਬਾ ਗੁਰਦਿੱਤਾ ਜੀ ਦੇ ਚਲਾਣੇ ਤੇ ਵੀ ਨਹੀਂ ਸੀ ਪਹੁੰਚਿਆ, ਇਹਨਾਂ ਅੰਦਰ ਕਠੋਰ ਤੇ ਰੁੱਖਾ ਹੋ ਚੁੱਕਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਤਿੰਨ ਪੁੱਤਰ ਸਾਹਮਣੇ ਕਾਇਮ ਨੇ, ਬਾਬਾ ਸੂਰਜਮਲ, ਬਾਬਾ ਅਣੀ ਰਾਏ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਕਿਸੇ ਪੁੱਤਰ ਨੂੰ ਗੱਦੀ ਨਹੀਂ ਦਿੱਤੀ। ਧਿਆਨ ਦੇਣਾ, ਇਹਦੇ ਵਿੱਚ ਕਈ ਵਾਰੀ ਸੀ ਸਵਾਲ ਕਰਨੇ ਆ, ਕਿਉਂ? ਮੈਨੂੰ ਬੜੀ ਸੋਹਣੀ ਗੱਲ ਲੱਗਦੀ ਹੈ ਭਾਈ ਸਾਹਿਬ ਹੋਰਾਂ ਦੀ। ਉਹ ਕਹਿੰਦੇ ਨੇ, ਕਿਉਂ ਸ਼ਬਦ ਨਾ ਗੁਰਤਾ ਗੱਦੀ ਲਈ ਵਰਤੀ, ਇਹ ਵੀ ਸ਼ਬਦ ਨਾ ਕਈ ਵੀ ਸੇਵਾ ਕਰਨ ਵਾਲਿਆਂ ਨੂੰ ਗੱਦੀ ਮਿਲੀ? ਬਾਬੇ ਬੁੱਢੇ ਦੀ ਸੇਵਾ 113 ਸਾਲ ਹੈ, ਉਹਨਾਂ ਨੂੰ ਕਿਉਂ ਨਾ ਗੱਦੀ ਮਿਲ ਗਈ? ਇਹ ਤਾਂ ਸਾਈਂ ਦੀ ਦਾਤ ਹੈ। ਭਾਈ ਸਾਹਿਬ ਨੇ ਸ਼ਬਦ ਹੀ ਵਰਤ ਦਿੱਤੇ, ਕਹਿਣ ਲੱਗੇ, ਦਾਤ ਜੋਤ ਖਸਮ ਹੈ ਵੱਡਿਆ ਹੈ, ਇਹ ਖਸਮ ਦੀ ਮਰਜ਼ੀ ਹੈ, ਜਿਹਨੂੰ ਮਰਜ਼ੀ ਇਹ ਦਾਤ ਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਇਸ਼ਾਰਾ ਪਹਿਲੇ ਹੀ ਕਰ ਦਿੱਤਾ ਸੀ, ਦਾਦੇ ਦੇ ਕੋਲ ਆ ਕੇ ਬਹਿਣਾ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਨਿਗਰਾਨੀ ਵਿੱਚ ਇਹਨਾਂ ਦੀ ਵਿਦਿਆ ਦਾ ਪ੍ਰਬੰਧ ਕੀਤਾ। ਸਿੱਖ ਵਿਦਵਾਨ ਕਹਿੰਦੇ ਨੇ, ਗੁਰੂ ਹਰਿ ਸਾਹਿਬ ਇੱਕ ਦਿਨ ਦਾਦਾ ਗੁਰੂ ਜੀ ਦੇ ਨਾਲ ਬਗੀਚੇ ਵਿੱਚ ਟਹਿਲਦੇ ਪਏ ਨੇ ਤੇ ਅਚਨ ਚੇਤ ਉੱਥੇ ਇੱਕ ਬੇਮੌਸਮਾ ਫੁੱਲ ਖਿੜਿਆ ਤੇ ਉਸ ਫੁੱਲ ਦੀ ਮਹਿਕ ਲਪਟਾ ਮਾਰੇ ਪਈ। ਸਤਿਗੁਰੂ ਨੇ ਉਸ ਫੁੱਲ ਨੂੰ ਹੱਥ ਵਿੱਚ ਪਕੜ ਕੇ ਦੇਖਿਆ ਤੇ ਉਸ ਬਾਗਬਾਨ ਉਸ ਮਾਲੀ ਦੀ ਸਿਫਤ ਕੀਤੀ ਤੇ ਜਦੋਂ ਵਾਪਸ ਆਏ ਤੇ ਉਹੀ ਫੁੱਲ ਟਾਹਣੀ ਨਾਲੋਂ ਟੁੱਟ ਕੇ ਜ਼ਮੀਨ ਤੇ ਡਿੱਗਾ ਪਿਆ ਸੀ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਕੋਮਲ ਕਿਰਦੇ ਨੇ ਉਸ ਬਾਗਬਾਨ ਤੋਂ ਇਹ ਗੱਲ ਪੁੱਛੀ, ਜਦੋਂ ਗਏ ਸਾਂ ਫੁੱਲ ਇਸ ਡਾਲੀ ਤੇ ਟਹਿਕਦਾ ਪਿਆ ਸੀ, ਮਹਿਕ ਬਖੇਰਦਾ ਸੀ, ਆਉਂਦਿਆਂ ਜ਼ਮੀਨ ਤੇ ਡਿੱਗ ਕਿਉਂ ਗਿਆ, ਟੁੱਟਾ ਕਿਉਂ? ਤੇ ਉੱਤਰ ਮਿਲਿਆ ਸੀ, ਦਾਤਾਰ ਤੁਹਾਡੇ ਪੋਤੇ ਹਰਿ ਸਾਹਿਬ ਲੰਘੇ ਨੇ, ਚੋਲਾ ਵੱਡਾ ਪਾਇਆ ਸੀ, ਚੋਲਾ ਦਾ ਪੱਲਾ ਜਦ ਇਸ ਫੁੱਲ ਦੀ ਟਾਹਣੀ ਨਾਲ ਲੱਗਾ ਤੇ ਫੁੱਲ ਚੋਲੇ ਨਾਲ ਅੜ ਕੇ ਤਾਣੀ ਤੋਂ ਟੁੱਟ ਗਏ। ਤਨ ਗੁਰੂ ਹਰਿਰਾਇ ਸਾਹਿਬ ਨੇ ਰੋਕ ਕੇ ਫੁੱਲ ਕੋਲ ਤੇ ਆਪਣੇ ਪੋਤੇ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਨੂੰ ਕਿਹਾ ਸੀ, ਬੇਟਾ ਜੇ ਚੋਲਾ ਵੱਡਾ ਪਾ ਕੇ ਤੁਰੋ ਤੇ ਸੰਕੋਚ ਕੇ ਚੱਲਿਆ ਕਰੋ, ਇਹ ਨਾ ਹੋਵੇ ਕਿ ਵੱਡਾ ਚੋਲਾ ਪਾਇਆ ਹੋਵੇ ਤੇ ਬਿਨਾਂ ਸੰਕੋਚਿਆਂ ਤੋਂ ਕਿਤੇ ਬੇਦੋਸ਼ੇ ਫੁੱਲ ਟਾਹਣੀਆਂ ਤੋਂ ਟੁੱਟ ਕੇ ਰੋਲ ਨਾ ਜਾਣ। ਸਿਰਫ ਇੱਕ ਇਸ਼ਾਰਾ ਸੀ ਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਚੋਲਾ ਤੁਹਾਨੂੰ ਮਿਲਣਾ, ਇਹ ਤਖਤ ਮਿਲਣਾ ਤੇ ਇਹ ਘਰ ਅਸ਼ਕਤੀ ਮਾਲਕ ਦੀਆਂ ਰਹਿਮਤਾਂ ਨਾਲ ਭਰਿਆ ਪਿਆ, ਪਰ ਇਸ ਢੰਗ ਦੇ ਨਾਲ ਤੁਰਿਓ ਅਜ਼ਰ ਨੂੰ ਜਰ ਜਾਇਆ ਜੇ, ਕਿਤੇ ਕਿਤੇ ਕੋਈ ਕੋਮਲ ਫੁੱਲ ਟਹਿਕਦਾ ਦਿਖ ਤੇ ਕਿਤੇ ਉਹ ਅੜ ਕੇ ਧਰਤੀ ਤੇ ਡਿੱਗ ਨਾ ਪਏ। ਧੰਨ ਗੁਰੂ ਹਰਿਰਾਇ ਸਾਹਿਬ ਨੇ ਸਾਰੀ ਜ਼ਿੰਦਗੀ ਕਹਿੰਦੇ ਨੇ ਜਦੋਂ ਬਗੀਚੇ ਵੀ ਜਾਣਾ ਤੇ ਆਪਣੇ ਚੋਲੇ ਦੇ ਦਾਮਨ ਨੂੰ ਪੱਲਿਆਂ ਨੂੰ ਸੰਕੋਚ ਲੈਂਦੇ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਦਿਨ ਤੋਂ ਬਾਅਦ ਦੇਖ ਕੇ ਕਹਿ ਦਿੱਤਾ ਸੀ ਕਿ ਇਹ ਪੋਤਾ ਵਾਰਸ ਬਣੇਗਾ ਗੁਰੂ ਨਾਨਕ ਸਾਹਿਬ ਦੇ ਤਖ਼ਤ ਦਾ। ਹਜ਼ੂਰ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਪ੍ਰਾਪੁਰ ਪਿਆਨਾ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਜਾਣ ਤੋਂ ਪਹਿਲਾਂ ਆਪਣੇ ਪੁੱਤਰ ਬਾਬਾ ਸੂਰਜਮਲ ਨੂੰ ਵੀ ਕਿਹਾ ਸੀ ਕਿ ਕਮੀ ਕਿਸੇ ਚੀਜ਼ ਦੀ ਨਹੀਂ ਰਹਿ ਗਈ, ਪਰ ਗੁਰੂ ਕੀ ਆਗਿਆ ਵਿੱਚ ਰਿਹਾ ਜੇ। ਬਾਬਾ ਅਣੀ ਰਾਏ ਨੂੰ ਕਿਹਾ ਸੀ, ਬੇਟਾ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਨੂੰ ਪ੍ਰਚਾਰ ਮੈਂ ਅੰਦਰ ਦੁਬਤਾ ਦੀ ਦਵੈਸ਼ ਨਾ ਹੋਵੇ। ਸਰੀਰ ਤਿਆਗਣ ਲੱਗਿਆਂ ਗੁਰੂ ਤੇਗ ਬਹਾਦਰ ਜੀ ਨੂੰ ਲੈ ਕੇ ਮਾਤ ਨਾਨਕੀ ਜਦੋਂ ਕੋਲ ਆਈ ਤੇ ਬੇਨਤੀ ਕੀਤੀ, ਸਤਿਗੁਰੂ ਮੇਰਾ ਪੁੱਤਰ ਤਾਂ ਕਦੀ ਕਿਸੇ ਨਾਲ ਬੋਲਦਾ ਵੀ ਨਹੀਂ। ਹਜ਼ੂਰ ਨੇ ਹੱਥ ਪੂੰਜਣ ਵਾਲਾ ਇੱਕ ਰੁਮਾਲ, ਆਪਣੀ ਕਮਰ ਕੱਸੇ ਵਿੱਚੋਂ ਇੱਕ ਕਟਾਰ ਤੇ ਇੱਕ ਪੋਥੀ ਕੁਝ ਸ਼ਬਦ ਗੁਟਕਾ ਵਰਤਦੇ ਨੇ, ਤਿੰਨ ਚੀਜ਼ਾਂ ਦਿੱਤੀਆਂ ਸਨ ਤੇ ਨਾਲ ਕਿਹਾ ਸੀ, ਨਾਨਕੀ ਕਦੀ ਇਸ ਘਰ ਦੇ ਮਾਲਕ ਤੇਰੇ ਪੁੱਤਰ ਤੇ ਪੋਤੇ ਨੇ ਬਣੇ, ਤੁਸੀਂ ਇੱਥੇ ਨਹੀਂ ਬਕਾਲਾ ਸਾਹਿਬ ਦੀ ਧਰਤੀ ਤੇ ਚਲੇ ਜਾਓ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਤਿੰਨ ਪੁੱਤਰ ਨੇ, ਗੁਰੂ ਤੇਗ ਬਹਾਦਰ ਜੀ ਮੌਜੂਦ ਨੇ, ਪਰ ਗੱਦੀ ਆਪਣੇ ਪੋਤੇ ਧੰਨ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਤੀ ਏ ਤੇ ਗੁਰਤਾ ਗੱਦੀ ਦੇਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨਿਰੰਤਰ ਦਿਨ ਰਾਤ ਧਿਆਨ ਵਿੱਚ ਰਹੇ ਨੇ ਤੇ ਕੀਰਤਨ ਸੁਣਦਿਆਂ ਸੁਣਦੇ ਹੀ ਮੇਰੇ ਮਾਲਕ ਨੇ ਪ੍ਰਾਪੁਰ ਪਿਆਨਾ ਕੀਤਾ ਸੀ। ਧੰਨ ਗੁਰੂ ਹਰਿਰਾਇ ਸਾਹਿਬ ਨੇ ਆਪ ਹੀ ਜਿੱਥੇ ਪਤਾਲਪੁਰੀ ਆਪਾਂ ਦਰਸ਼ਨ ਕਰਨੇ ਆ, ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਦੇਹ ਦਾ ਸੰਸਕਾਰ ਕੀਤਾ ਗਿਆ ਤੇ ਇੱਕ ਰਾਜੇ ਨੇ ਬਲਦੀ ਹੋਈ ਤਿਖਾ ਦੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਸਤਿਗੁਰੂ ਦੇ ਚਰਨਾਂ ਤੋਂ ਕੁਰਬਾਨ ਕਰ ਦਿੱਤਾ ਸੀ। ਧੰਨ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਰਜੇ, ਅੱਜ ਤਖ਼ਤ ਤੇ ਬਿਰਾਜਮਾਨ ਹੋਏ ਨੇ। ਧੰਨ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਉਸੇ ਸਿਧਾਂਤ ਨੂੰ ਅੱਗੇ ਤੋਰੇ। 2200 ਘੋੜ ਅਸਵਾਰ ਕੋਲ ਏ, ਪਰ ਪਿਤਾਮਾ ਗੁਰੂ ਕਹਿ ਕੇ ਗਏ ਸਨ, ਬੇਟਾ ਘੋੜ ਅਸਵਾਰ ਸ਼ਸਤਰ ਬੰਦ ਤੁਹਾਡੇ ਕੋਲ ਸਿਪਾਹੀ ਰਹਿਣ, ਪਰ ਗੁਰੂ ਕਾ ਹੁਕਮ ਏ ਤੁਸੀਂ ਸ਼ਸਤਰ ਚਲਾਉਣਾ ਨਹੀਂ, ਕਿਸੇ ਤੇ ਹਮਲਾ ਨਹੀਂ ਕਰਨਾ। ਧੰਨ ਗੁਰੂ ਹਰਿਰਾਇ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਸਾਉਣ ਲੱਗੇ। ਇੱਥੇ ਦਾਤਾਰ ਪਿਤਾ ਜੀ ਨੇ ਕਿਰਪਾ ਕਰਕੇ ਜਿਹੜੇ ਸਿਧਾਂਤ ਸਾਨੂੰ ਦ੍ਰਿੜ ਕਰਾਏ ਨੇ, ਮੈਂ ਉਧਰ ਤੁਰਨਾ ਚਾਹੁੰਦਾ ਹਾਂ। ਧੰਨ ਗੁਰੂ ਹਰਿਰਾਇ ਸਾਹਿਬ ਜੀ ਦੇ ਘਰ ਅੰਦਰ ਦੋ ਮਾਲਕ ਨੇ ਪੁੱਤਰਾਂ ਦੀ ਦਾਤ ਦਿੱਤੀ। ਅਨੂਪ ਸ਼ਹਿਰ ਯੂਪੀ ਦਾ, ਉਥੋਂ ਦੇ ਭਾਈ ਦਇਆ ਰਾਮ ਦੀ ਬੱਚੀ ਨਾਲ ਗੁਰੂ ਹਰਿਰਾਇ ਸਾਹਿਬ ਜੀ ਦਾ ਆਨੰਦ ਕਾਰਜ ਹੋਏ। ਦੋ ਪੁੱਤਰ ਗੁਰੂ ਹਰਿਰਾਇ ਸਾਹਿਬ ਦੇ ਘਰ ਪੈਦਾ ਹੋਏ ਨੇ। ਵੱਡੇ ਦਾ ਨਾਮ ਹੈ ਬਾਬਾ ਰਾਮ ਰਾਏ ਜੀ ਤੇ ਛੋਟੇ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ। ਬਾਬਾ ਰਾਮ ਰਾਏ ਸਿਆਣੇ ਵਿਦਵਾਨ ਤੇ ਸੂਝਵਾਨ ਬੜੇ ਨੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਇਹ ਵੀ ਬਚਪਨ ਤੋਂ ਮਾਲਕ ਦੇ ਰੰਗ ਵਿੱਚ ਰਤੇ ਹੋਏ ਨੇ। ਧੰਨ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਇੱਕ ਸੋਹਣਾ ਦਵਾਖਾਨਾ ਬਣਾਇਆ ਤੇ ਆਪ ਜੀ ਨੂੰ ਪਤਾ ਹੋਵੇ ਕਿ ਔਰੰਗਜ਼ੇਬ ਨੇ ਆਪਣੇ ਸੱਕੇ ਭਰਾ ਦਾਰਾ ਸ਼ਿਕੋਹ ਨੂੰ ਪੁਲਾਵ ਦੇ ਅੰਦਰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਸੀ। ਦਾਰਾ ਸ਼ਿਕੋਹ ਜਦੋਂ ਬਿਮਾਰ ਹੋ ਗਿਆ ਤੇ ਹਕੀਮ ਨੇ ਖਾਸ ਵਜਨ ਦੇ ਹਰੜ ਲੌਂਗ ਜਦੋਂ ਦੱਸਿਆ ਵੀ ਇਹ ਹੁਣ ਤਾਂ ਦਾਜ ਤਾਂ ਬਚ ਸਕਦਾ ਤੇ ਉਹ ਕਿਤੋਂ ਵੀ ਮਿਲੇ ਨਾ अखीर ते तन गुरु हर राय साहब जी दे दवाखाने विचों कीरतपुर साहब तो खरड़ ते लौंग भेजे गए जिदे नाल दारा शिको नूं आरोग्यता मिली सी। तन गुरु हर राय साहब उन्होंने जिउंदे पशु भी पकड़ के पाले, सोहने बगीचे भी लाए। तन गुरु हर राय साहब सच्चे पातशाह जी ने फिर इत्थे रहमतां करके जिहड़े पूरने पा के सानू दसे ने तीन गल्लां ने, बाणी दी महिमा, गुरबाणी दा अदब ते गुरबाणी दे सिद्धांत नाल किसे भी तरह दा कोई समझौता ना करन दे। सब तो पहला तन गुरु हर राय साहब सच्चे पातशाह महाराज उन्हां दे सामने एक दिन गुरु के सिखां ने सवाल कीता, ते अज साडा भी यही सवाल है। सिख कहिंदे ने तन गुरु हर राय साहब जी, गुरु ग्रंथ साहब जी दी बाणी पढ़ने आ, बाणी दे अर्थ समझ नहीं पैंदे। कहिंदे ने नितनेम करने आ, पर तन गुरु ग्रंथ साहब सच्चे पातशाह जी दी बाणी पढ़दिआं मन टिकदा नहीं। ते आपां इस गल नूं तां चंगी तरह जाणदे आ कि गुरु नानक साहब दे घर अंदर सब तो उच्चा दर्जा जो है वो केवल गुरु के शब्द गुरु की बाणी नूं में, बाणी तो उच्चे इत्थे कोई दलील नहीं। तन गुरु ग्रंथ साहब दी बाणी विचों कुछ अर्ज करदिआं गुरु रामदास जी दे बचन पढ़ो, हजूर नूं पुछो दातार गुरबाणी नाल किन्ना कु तुहाडा लगाए लगाए। तन गुरु रामदास कहिंदे मैं सतगुर छेती पिरहड़ी, कहिंदे मैनू मेरे गुरु दे नाल पिरहड़ी दा अर्थ प्रेम है। कहन लगे क्यों गुरबिन जीवो माए, हे मां मैं सतगुर छेती पिरहड़ी क्यों गुरबिन जीवा माओ। कहन लगे मैं गुरबाणी आधार है गुरबाणी लाग रहा हूं, मेरी जिंदगी दा आधार गुरबाणी है ते गुरबाणी तो बिना मैं रह नहीं सकदा। तन गुरु रामदास जी नूं पुछो ओ ता कहिंदे ने मेरे गुरु का शब्द जेड़ा है ए जदो पढ़ना वा ते अमृत दे छट्टे मारदा है। तन गुरु गुरु रामदास कहिंदे ने के गुरु अमृत भिन्नी देहोरी, अमृत गुर के राम राजे जिन्ना गुरबाणी मन भाइया अमृत छक छके। गुरु साहब गुरके दा अर्थ आप सिंजदे पै ने बाणी। गुरु ग्रंथ साहब जी नूं पढ़ो, बाणी नूं सब तो उच्चा दर्जा है। तन गुरु अर्जुन देव कहिंदे ने खमारी प्यारी अमृत तारी, गुर निमख न मनते तारी रे, दर्शन परसन सरसन हरसन रंग रंगी करतारी रे, खिन रम गुर गम हर दम नह जम हर कंठ नानक उरहारी रे। गुरु अर्जुन देव कहिंदे ने टिचर मूल ना थुड़ी दो जिचर अप आप कृपाल, शब्द अखुट बाबा नानका खाए खर्च तनमाल। गुरु अर्जुन देव कहिंदे हम तनवंत भागत सच नाए, हर गुण गावे सहज सुभाए। कहिंदे प्यू दादे का खोल दिता खजाना ता मेरा मन भया निदाना, रतन लाल जाका कछू न मोल भरे भंडार अखूट अतोल, खावे खर्चे रल मिल भाई सिखो खजाना बड़ा कीमती जे तोट ना आवे वध हो जाई। कबीर साहब कहिंदे यकीन कर लोग जाने एओ गीत है ए तो ब्रह्म विचार, जो काशी उपदेश होए मानस मरती बार, कोई गावे को सुने हर नामा चितलाए, कहो कबीर संसार नहीं अंत परम गत पाए। सिख आए ने गुरु हर राय साहब दे चरणा विच ते अपने अंदर दा जिहड़ा शंका उन्हूं कहिंदे ने सतगुरु असी पढ़ने आ गुरु की बाणी पर दातार अर्थां दी समझ नहीं पैंदी। ते कई फिर कह देंदे ने सिख कह रहे ने कि जे अर्थ नहीं समझ पै ते बाणी पढ़न दा की लाभ है। सतगुरु की बाणी फिर पढ़िए ना, सतगुरु बाणी पढ़ने आ ते मन जेड़ा ओ कई वारी फिर विचों निकल जांदा है। ते धन गुरु हर राय साहब कहिंदे ने नितनेम छड्या ते नहीं ना, नेम त्यागया ते नहीं, कहिंदे ने सतगुरु नहीं मन भावे लगे ना लगे अर्थ समझ पैन ना पैन तेरा हुक्म है सिखा तू बाणी पढ़ी बाणी गाई। असी दातार जी गुरु की बाणी दिन रात पढ़ी जाने सतगुरु एदा कोई उत्तर धन गुरु हर राय साहब कहिंदे ने अज नहीं एक दो दिन तक दिता जाएगा। महाराज तुसी ता समर्थ हो, कहन लगे तुहानू क्या उत्तर जरूर मिलेगा। कहिंदे ने हजूर अज बाहर निकले ने घोड़े ते असवार होके ते मीह पै के हटे चार चफेरे बनास्पति तुटी पई है ते सूरज दिया किरना धरती ते पैंदियां ने ते गुरु हरि साहिब जी सामने की देखदे पए ने कि एक टुटी हुई हांडी एक मिट्टी दा भांडा टुटा पिया ते उस टुटे हुए भांडे दिया ठीकरिया दे विचों सूरज दिया किरना नल इंज लगदा जिवें मानो लिशक पैंदी है कोई चमक दी चीज पई। सिखां नूं कहा सजणो ए टुकड़े उस भांडे दियां बबरियां लियाओ तां सही। जदों कोल लियांदियां ते कहिंदे ने इहदे विच हथ मार के देखो चमक काहदी ते इक ने हथ ला के कहा सतगुरु इस टुटे हुए भांडे दियां ठीकरियां विचों इंज लगदा जिवें घिओ बाहर निकलदा थंधियाई है। धन गुरु हरि साहिब कहिंदे ने तुहाडे कीते हुए सवाल का उत्तर कि गुरबाणी पढ़ने आ अंदर नूं टिका नहीं, गुरबाणी पढ़ने आ अंदर नूं रस नहीं। धन गुरु हरि साहिब कहिंदे ने इस भांडे विच रोज मक्खन घिओ पैंदा रिहा, स्वाणी रोज भांडे विच घिओ पांदी रही ते समा आया ए भांडा टुट गया है। पर देखो एक भांडा टुटन तो बाद जदो सूरज दी किरणा दी तपिश पई ते ओदे अंदरों जेड़ा घिओ वे ओ सिम के ओ थंधियाई फुट के बाहर पई निकलदी है। कहिंदे ने इस अंदर दे भांडे विच गुरु की बाणी पानी ना छड्यो, तुसी रोज नेम निभाई जाओ पर यकीन करियो कि शब्द गुरु है। एक दिन नेम निभांदिया इहो जिहा रहमत दा सेक लाएगा ओ कीती हुई कमाई फली पूत हो जाएगी। ए नहीं कि जिहड़ा गावया सुनिया ए थाए नहीं पैंदा, हजूर कहिंदे ने पैंदा जरूर है पर जे तू भावना ना रोज बाणी पढ़ी जाए ते सिखां दे मन नूं इन्नी गल लगी उहना गुरु के प्यारिया ने फिर नेम नहीं टुटन दिता। साहब नूं एक दिन की होया कीरतपुर साहब की धरती ते हजूर विश्राम पै करदे ने, इत्थे विद्वाना ने कुछ बचन कहे ने दातार पलंग ते नहीं ते गुरु के सिख जोतियां विच शब्द पढ़दे आउंदे पए ने। जे बाणी दा अदब बाणी दी महिमा गुरु के प्यारे किसे ते पुछनी होवे ते तन गुरु हरि साहब दे जीवन दियां ए तीन साखियां तीन घटनावां कदी भुलियो ना। प्रोफेसर साहब सिंगुरा ने बाबानियां कहानियां विच इहदा जिक्र कीता है। ओ कहिंदे ने कि गुरु की बाणी दा नेम रोज निभाया जाए। उन्हां ने तां फ्रांस दे इक डॉक्टर दा भी हवाला दित्ता है, कहिंदे ने ओ सज्जन आम लोकां दा इलाज करदा सी कि कोई बीमार आउणा जिथे दवाई देनी उथे उहनूं कागज दे टुकड़े ते लिख देना ओहदी बीमारी दे मुताबक कि मैं बिल्कुल अरोग हो रहा हां, मैं तंदुरुस्त हो जाणा है ते नाल कहना रात नूं सौण लग्गिआं 15-20 वारी काली काली नाल इहनूं पढ़ लईं ते कहना जदों सवेरे उठना ते फिर इहनूं काली नाल पढ़ी। प्रोफेसर साहिब सिंह लिखदे ने उहने अपनी जिंदगी दे तजर्बे विच दस्सिआ है, कहन लगे मैं 75% मरीज केवल ए अखर पढ़न दे नाल जिहड़े ने आरोग कर दिते। ओह कहिंदे ने मैं सोचिआ फिर सतगुरु तुसी नेम दिता कि उठ इशनान करो प्रभाते सोए हर आराधे, तुसी तां कहा कि सौंदे वाह वाह उचरैं उठदे पी वाह करेण, तुसी तां कह दिता कि भलकै उठ हर नाम ध्यावै। इहदा मतलब जे आम मनुख दे अखर कोई दोहरांदा ते ओहनूं अरोगता मिल जांदी ए ते जेहड़े गुरु जी दे हिरदे दा प्रकाश गुरु का शब्द ए ते जदों तू शब्द दी कमाई करेगा सतगुरु तेरे अंदर नूं वी अरोगता देगा। तन गुरु हरि साहिब अज पलंग ते विराजमान ने ते शब्द जोटियां विच पढ़दे सिख आउंदे ने। साहिब जी दे पवित्र सरवणा विच आवाज पई ते तेजी दे नाल हजूर जी पलंग तो उठे ने। कहिंदे ने उठदिआं सार दातार जी दे गोडे ते चोट भी आई, कुछ कहिंदे ने खून सिमिया ते सिखां ने पुछिआ दातार बाणी नहीं तुहाडी उचारण कीती, आप ही तुसी इन्ना अदब नाल उठे गोडे ते चोट लग गई। इत्थे धन गुरु हरि साहिब ने प्रिंसीपल सतबीर सिंह कहिंदे ने उस दिन तो बाद भाई वीर सिंह कहिंदे ने कि केवल एक दिन, कहिंदे ने उस दिन तो बाद गुरु हरि साहिब ने पलंग ते सौना छड दिता कि गुरु के सिख बाणी पढ़न आउंदे ने ते गुरु की बाणी दा अदब करना अत जरूरी। उत्थे फिर तीन बचन मेरे गुरु हरि साहिब ने कहे ने जिन्हों कवि संतोख सिंह जी ने दर्ज किया श्री गुर प्रताप सूरज दे अंदर। ਪਹਿਲਾ ਬਚਨ ਕਿਹਾ, ਕਹਿਣ ਲੱਗੇ ਸਿੱਖੋ ਕਿ ਚੇਤੇ ਰੱਖਿਓ ਜੋ ਸਿੱਖ ਗੁਰਬਾਣੀ ਭੈ ਕਰੇ। ਕਹਿੰਦੇ ਨੇ ਗੁਰਬਾਣੀ ਦਾ ਅਦਬ ਜਿਹੜਾ ਸਿੱਖ ਕਰਦੇ, ਕਹਿੰਦੇ ਨੇ ਜੋ ਸਿੱਖ ਗੁਰਬਾਣੀ ਭੈ ਕਰੇ ਦਿਨ ਪ੍ਰਿਆਸ ਭਵ ਸਾਗਰ ਕਰੇ। ਜਿਹੜਾ ਸਿੱਖ ਗੁਰੂ ਕੀ ਬਾਣੀ ਦਾ ਭੈ ਕਰੇਗਾ ਉਹਨੂੰ ਕਰਮ ਕਾਂਡਾਂ ਦੀ ਲੋੜ ਨਹੀਂ, ਉਹ ਬਿਨਾਂ ਪ੍ਰਿਆਸ ਤੋਂ ਬਿਨਾਂ ਕਿਸੇ ਯਤਨ ਤੋਂ ਮੇਰਾ ਮਾਲਕ ਮੇਰ ਕਰੇਗਾ ਤੇ ਭਵ ਜਲ ਤੋਂ ਪਾਰ ਹੋ ਜਾਏਗਾ। ਤੇ ਕਈ ਵਾਰੀ ਸੋਚਨੇ ਆ, ਅੱਜ ਪੜ੍ਹੇ ਲਿਖੇ ਸੱਜਣ ਮੈਂ ਕਰੀ ਅੱਗੇ ਵੀ ਅਰਜ਼ ਕੀਤੀ ਸੀ ਕਿ ਪਿਆਰਿਓ ਗੁਰੂ ਕੇ ਰੁਮਾਲਿਆਂ ਤੇ, ਗੁਰੂ ਕੇ ਪੱਖੇ ਤੇ, ਗੁਰੂ ਤੇ ਏਅਰ ਕੰਡੀਸ਼ਨ ਕਿਉਂ ਲਾਇਆ? ਸ਼ਬਦ ਗੁਰੂ ਵੇ, ਇਹਨੂੰ ਕੋਈ ਸਰਦੀ ਨਹੀਂ, ਇਹਨੂੰ ਕੋਈ ਗਰਮੀ ਨਹੀਂ। ਪਿਆਰਿਓ ਜੇ ਆਪਾਂ ਪ੍ਰਕਾਸ਼ ਵੀ ਨਾ ਕਰਾਂਗੇ ਤੇ ਕੀ ਗੁਰੂ ਸਾਹਿਬ ਦਾ ਸਾਡੇ ਇਸ ਤਰ੍ਹਾਂ ਕਰਨ ਨਾਲ ਕੁਝ ਘੱਟ ਜਾਣਾ? ਜਿਹਨੂੰ ਆਪਣਾ ਇਸ਼ਟ ਮੰਨਿਆ ਤੇ ਸੋਚਣਾ, ਸਤਿਗੁਰੂ ਤੁਸੀਂ ਤਾਂ ਆਪਣੀ ਜ਼ਿੰਦਗੀ ਵਿੱਚ ਸਾਖੀਆਂ ਤੇ ਇਤਿਹਾਸ ਦੇ ਕੇ ਗਏ, ਆਪ ਗੁਰੂ ਗ੍ਰੰਥ ਸਾਹਿਬ ਉੱਚੀ ਜਗ੍ਹਾ ਤੇ ਬਿਰਾਜਮਾਨ ਤੇ ਗੁਰੂ ਅਰਜੁਨ ਦੇਵ ਜ਼ਮੀਨ ਤੇ ਸੌਂਦੇ ਨੇ। ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੋ ਸਿੱਖ ਗੁਰਬਾਣੀ ਭੈ ਕਰੇ ਬਿਨ ਪ੍ਰਿਆਸ ਭਵ ਸਾਗਰ ਤਰੇ, ਤੇ ਨਾਲ ਕਹਿ ਦਿੱਤਾ ਜਿਨ ਪੈ ਬਾਣੀ ਅਦਬ ਨਾ ਧਾਰਾ ਜਾਨੋ ਸੋ ਸਿੱਖ ਨਇਆ ਮਹਾਰਾ। ਜਿਨਨੇ ਗੁਰੂ ਕੀ ਬਾਣੀ ਦਾ ਅਦਬ ਨਹੀਂ ਕੀਤਾ, ਗੁਰੂ ਹਰਿ ਸਾਹਿਬ ਕਹਿੰਦੇ ਨੇ ਐਵੇਂ ਨਾ ਆ ਕੇ ਕਹਿ ਦਿਓ ਅਸੀਂ ਤੇਰੇ ਸਿੱਖ ਹਾਂ। ਕਹਿੰਦੇ ਨੇ ਮੈਂ ਤੁਹਾਨੂੰ ਸਿੱਖ ਸਵੀਕਾਰ ਹੀ ਕਰਨ ਨੂੰ ਤਿਆਰ ਨਹੀਂ ਜਿਹੜਾ ਬਾਬੇ ਦੇ ਸ਼ਬਦ ਦਾ ਅਦਬ ਨਹੀਂ ਕਰਦਾ। ਜੋ ਸਿੱਖ ਗੁਰਬਾਣੀ ਪੈ ਕਰੇ ਬਿਨ ਪ੍ਰਿਆਸ ਭਵ ਸਾਗਰ ਤਰੇ, ਜਿਨ ਪੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸੁਖ ਨਏ ਹਮਾਰਾ। ਤੇ ਸਿੱਖਾਂ ਨੇ ਤੀਜਾ ਸਵਾਲ ਕੀਤਾ, ਸਤਿਗੁਰੂ ਸਾਰੀ ਬਾਣੀ ਵਿੱਚ ਕਹਿੰਦੇ ਹੋ ਮਨ ਨੂੰ ਜਗਾਓ, ਤੇ ਕਹਿੰਦੇ ਨੇ ਸਾਨੂੰ ਪਤਾ ਲੱਗ ਜਾਏਗਾ ਮਨ ਜਾਗ ਪਿਆ। ਦੇਖੋ ਹਜ਼ੂਰ ਨੂੰ ਪਰਮਾਰਥ ਦੇ ਬਚਨ ਪੁੱਛੇ ਜਾ ਰਹੇ ਨੇ ਕਿ ਸਤਿਗੁਰੂ ਮਨ ਜਾਗੇ ਦਾ ਕਿਵੇਂ ਪਤਾ ਲੱਗੇ? ਤੇ ਧੰਨ ਗੁਰੂ ਹਰਿ ਸਾਹਿਬ ਕਹਿੰਦੇ ਨੇ ਤੂੰ ਜਪ ਸਾਹਿਬ ਰੋਜ਼ ਪੜ੍ਹਨਾ ਨਾ, ਸੁਖਮਨੀ ਸਾਹਿਬ ਰੋਜ਼ ਪੜ੍ਹਨਾ ਨਾ। ਕਹਿੰਦਾ ਹਾਂ ਦਾਤਾਰ। ਤੇ ਸਾਹਿਬ ਕਹਿੰਦੇ ਨੇ ਹੁਣ ਚਿੱਤ ਕਿਸ ਤਰ੍ਹਾਂ? ਕਹਿੰਦਾ ਦਾਤਾ ਪਹਿਲਾਂ ਤੇ ਲੱਗਦਾ ਨਹੀਂ ਸੀ, ਪਰ ਪਤਾ ਨਹੀਂ ਉਹੀ ਬਾਣੀ ਹੈ, ਜਿਉਂ ਜਿਉਂ ਟਿਕ ਕੇ ਪੜ੍ਹਨਾ ਤੇ ਮੈਨੂੰ ਬਾਬੇ ਦਾ ਇੱਕ ਇੱਕ ਬਚਨ ਪਿਆਰਾ ਲੱਗਦਾ। ਸਾਹਿਬ ਕਹਿੰਦੇ ਨੇ ਮਨ ਜਾਗਣ ਦਾ ਪਹਿਲਾ ਲੱਛਣ ਹੀ ਇਹ ਵੇ ਕਿ ਜਿਸ ਦਿਨ ਜਗਿਆਸੂ ਨੂੰ ਗੁਰੂ ਕੀ ਬਾਣੀ ਮਿੱਠੀ ਲੱਗੇ ਉਸ ਦਿਨ ਸਮਝ ਲੈ ਕਿ ਮੇਰਾ ਮਨ ਸੁੱਤਾ ਹੋਇਆ ਜਾਗਣ ਲੱਗ ਪਿਆ। ਸਾਹਿਬ ਨੇ ਤੇ ਸ਼ਬਦ ਕਹਿ ਕਹਿ ਲੱਗੇ ਮਨ ਜਾਗੇ ਕੀ ਇਹ ਨਿਸ਼ਾਨੀ ਮਿੱਠੀ ਲੱਗੇ ਪਿਰਾ ਕੀ ਬਾਣੀ। ਸਤਿਗੁਰੂ ਦੇ ਅੰਮ੍ਰਿਤ ਬਚਨ ਮਿੱਠੇ ਲੱਗਣ। ਸਾਹਿਬ ਨੇ ਤੀਸਰੀ ਉਦਾਹਰਨ ਜੀਵਨ ਵੀ ਦਿੱਤੀ ਹੈ ਕਿ ਬਾਣੀ ਦਾ ਅਦਬ ਕਿਵੇਂ ਕਰਨੇ। ਸਾਧ ਸੰਗਤ ਧੰਨ ਗੁਰੂ ਹਰਿ ਸਾਹਿਬ ਦੇ ਵੇਲੇ ਔਰੰਗਜ਼ੇਬ ਬਾਦਸ਼ਾਹ ਤਖ਼ਤ ਤੇ ਬੈਠ ਚੁੱਕਾ ਹੈ, ਤੇ ਉਹ ਬਾਦਸ਼ਾਹ ਜਿਹੜਾ ਦਿੱਲੀ ਦੇ ਤਖ਼ਤ ਤੇ ਬਹਿਣ ਲੱਗਿਆ ਆਪਣੇ ਪਿਓ ਤੇ ਆਪਣੇ ਭਰਾਵਾਂ ਨੂੰ ਕਤਲ ਕਰਕੇ ਉਸ ਸਿੰਘਾਸਨ ਤੇ ਬੈਠਾ। ਧੰਨ ਗੁਰੂ ਹਰਿ ਸਾਹਿਬ ਕੀਰਤਪੁਰ ਸਾਹਿਬ ਨੇ, ਔਰੰਗਜ਼ੇਬ ਨੇ ਸੋਚਿਆ ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਦਿੱਲੀ ਬੁਲਾਵਾਂ। ਤੇ ਉਹ ਕਰਾਮਾਤਾਂ ਅਜ਼ਮਤਾਂ ਦੇਖਣ ਦਾ ਬੜਾ ਸ਼ੌਕੀਨ ਸੀ, ਕਹਿਣ ਤੋਂ ਮੁਰਾਦ ਉਹਦੀ ਅੰਦਰ ਦੀ ਬਿਰਤੀ ਇਹੋ ਜਿਹੀ ਸੀ ਤੇ ਮਤਸਵੀ ਖਾਧਦਾ ਸੀ। ਧੰਨ ਗੁਰੂ ਹਰਿ ਸਾਹਿਬ ਨੂੰ ਸੱਦਾ ਭੇਜਿਆ, ਸਾਹਿਬ ਨੇ ਇਨਕਾਰ ਕਰ ਦਿੱਤਾ ਵੀ ਆਪਾਂ ਜਾਣਾ ਨਹੀਂ। ਪਰ ਕਹਿੰਦੇ ਨੇ ਉਸ ਵੇਲੇ ਬੇਦੀਆਂ ਦੀ ਕੁੱਲ ਵਿੱਚੋਂ, ਤ੍ਰੇਣਾ ਤੇ ਭੱਲਿਆਂ ਦੀ ਕੁੱਲ ਵਿੱਚੋਂ ਸੱਜਣ ਆਏ, ਉਹਨਾਂ ਨੇ ਇਹੀ ਕਿਹਾ ਸਤਿਗੁਰੂ ਆਪ ਨਹੀਂ ਤੇ ਕਿਸੇ ਹੋਰ ਨੂੰ ਭੇਜ ਦਈਏ, ਘੱਟੋ ਘੱਟ ਬਾਦਸ਼ਾਹ ਨੂੰ ਮਿਲ ਕੇ ਗੱਲਬਾਤ ਕਰਕੇ ਉਹਦੇ ਨਾਲ ਆਪਣਾ ਸਿਧਾਂਤਾਂ ਪੇਸ਼ ਕਰੀਏ। ਗੁਰਮੁਖੋ ਉਸ ਵੇਲੇ ਬਾਬਾ ਰਾਮ ਰਾਏ ਜੀ ਆਏ ਜਿਨ੍ਹਾਂ ਦੀ ਉਮਰ ਉਸ ਵੇਲੇ 17 ਸਾਲ ਦੀ ਸੀ। ਇੰਨੇ ਵਿਦਵਾਨ, ਇੰਨੇ ਸਿਆਣੇ ਸਨ। ਧੰਨ ਗੁਰੂ ਹਰਿ ਸਾਹਿਬ ਜੀ ਨੇ ਉਹਨਾਂ ਦੀ ਜ਼ਿੰਮੇਵਾਰੀ ਲਾਈ ਤੇ ਨਾਲ ਫਿਰ ਉਸ ਵੇਲੇ ਮਸੰਦ ਕੁਝ ਭੇਜੇ ਤੇ ਤੁਰਨ ਲੱਗਿਆਂ ਦੋ ਕੁ ਗੱਲਾਂ ਕਹੀਆਂ। ਕਹਿੰਦੇ ਨੇ ਪੁੱਤਰ ਉਹਵੇ ਸ਼ਹਿਨ ਸ਼ਾਹੀ, ਉਧਰ ਸ਼ਹਿਨ ਸ਼ਾਹੀਅਤ ਹੈ ਤੇ ਇਧਰ ਰੂਹਾਨੀਅਤ ਹੈ। ਉਹ ਬਾਦਸ਼ਾਹ ਹੈ, ਇਹ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਘਰ ਏ। ਇੱਕ ਗੱਲ ਚੇਤੇ ਰੱਖੀ, ਤੇਰੀ ਰਸਨਾ ਤੇ ਗੁਰੂ ਨਾਨਕ ਸਾਹਿਬ ਆਪ ਵਾਸ ਕਰਨਗੇ। ਕਹਿਣ ਤੋਂ ਮੁਰਾਦ ਕਿਰਪਾ ਹੋਵੇਗੀ, ਜੋ ਤੂੰ ਕਹੇਗਾ ਝੂਠ ਨਹੀਂ ਹੋਏਗਾ, ਹਰ ਗੱਲ ਤੇਰੀ ਸਵੀਕਾਰ ਹੋਵੇਗੀ ਬੇਟਾ। पर देखी शब्द गुरुए किते बादशाह दे तमा लालच विच आके शब्द गुरु दे सिद्धांत नू चोट ना बजे बस गुरु के शब्द दी जय जयकार तू करानी। बाबा राम राय नमस्कार करके तुरे ने भाई बैलो दे गुरदास भाई बैलो जिन्हों कहा सब तो पहला एदा पुत्र वो गुरदास नाल तुरे ने कुछ होर सज्जन गए ने बादशाह औरंगजेब दे सवालां दा उत्तर देन ले दिल्ली पहुंचे ने बाबा राम राय उत्थे कहिंदे ने औरंगजेब नू एक दो नहीं कवि संतोख सिंह ने जिक्र कीता 72 करामातां दिखाईआं 72 अजमतां दिखाईआं। औरंगजेब उस शक्ति नू उस ताकत नू देख के प्रभावित भी होया है ते इत्थे काजियां मुलाणियां ने तकिया भी गुरु का पुत्र अपना प्रभाव पाई जा रहा है तो उन्हें एक नवी गल शुरू की। औरंगजेब एदे तो पुछो कि गुरु नानक साहब दी बाड़ी विच आ मिट्टी मुसलमान की पेड़ पई कुम्हार घर भांडे इटा किया एदा अर्थ की एदा भाव की। ते एक अर्ज मैं इस संबंधी जरूर करनी चाहना ए शलोक आसा की वार विच बड़ी बारी असी असी सुने तन गुरु नानक साहब सचे पातशाह जी ने जदों गुरमत का सिद्धांत दृढ़ कराया है ना उथे उन्हों की बड़ी कोई मनौत की गल भी की दलील कहने जिस अग्ञानता तू तसिया पे आ बाहर निकल के देख जो कुछ तू समझी बैसा यह हकीकत नहीं। जिमें उदाहरण के तौर पर आसा की वार विच पंडित ने जा पुजारी ने यह मनौत बनाई है कि मर चुके प्राणी दे निमित श्राद्ध किया जाए तो भोजन ओनू पहुंचद ते साहब ने बड़े प्यारे ते मुस्कुराहट भरे शब्द कहे होणगे जदों शब्द उचारिया साहब ने उदों मुखातब करके क्या होणा कि सजना श्राद्ध दा अगे भोजन पहुंचद कहिंदा क्यों नहीं ते हो सकदा कि किसे दे घरों जिस पंडे ने खादा होवे उस पांडे ने घर विचों खान लगिया जिन्हें खवाया है किते चोरी का माल लिया के श्राद्ध किया होवे ते साहब ने उत्थे बाद लील सोहनी गल कही कह लगे कि किसे दे घर विचों ठग ने ठगी मारी चोर ने चोरी की लुटेरे ने लुट के माल लिया ते पंडित नू शिका दिता जा किसे होर नू शिकाया उन्हें कहा श्राद्ध पहुंच गया पितरां तक ते साहब कहिंदे ने मन लिया जाए पहुंच गए इतने नहीं क्या नहीं पहुंचा कहने वाकई ठीक है पहुंच गया ते कहने पंडित जी पर तुहानू पता है भी पितर लोक विच झूठ ते सच दा नितारा हुंदा है कहिंदा हां साहब कहिंदे ने कि जिस घर दे चोरी दा माल तेनू किसे ने अपने बापू दे नां ते खवाया है ते चेते रखी वड्डे वडेरे तां ओहदे भी मरे होने ने ते ओहदे पितर भी उत्थे बैठे होणगे ते जदों इहदे पितरां दे सामने थाल गया होवेगा ते पितर लोक विच इहदे पितरां उत्ते ऊंजा ते दोष लगे होणगे कि तेरे घरों जिहड़ी शराब दी रोटी आई ओह तेरी नहीं साडे बच्चियां करो चोरी करके कली। साहब कहिंदे ने फिर आप तां ठग सैं ओह बजुर्गां नूं भी चोर बना दित्ते। सतगुरु दी दलील देखो कहिंदे ने जे मुहाका घर मुह है मुहाका दा अर्थ हुंदा ठगी मारन वाला घर मुह है किसे दे घर नूं ठग लवे। ते एक दिन अर्ज कीती सी कि आसा दीवार आसा की वार कहना बहुत सौखा है इस शलोक इस बाणी इस पौड़ियां दे अर्थ कदी कर कीते जान ते इस आसा की वार भी नखेड़ा कर देना सिक्खी दा सिद्धांत की ते दूजे सिद्धांत की। साहब कहिंदे ने जे मुहाका घर मुह है घर मुह पितरी दे ठग के घर पितरां दे निमत दे अगे वस्त सिहाणी है वो भलिया पितरी चोर करे अगे जदो वह चीजा सिहाणिया गिया तेरे पितर भी चोर ने ते वो खान वाला हाथ मार के झाड़ के उठ पिया कहिंदा चलो जे पछाणे गए तो चोर पितर ही होए ना मेरा तो कोई कसूर नहीं। साहब कहिंदे ने नहीं जदो चोरी का समान कोई दलाल बन के वेच दे ते जिदन फिर ओदी पता लग जाए पुलिस नू जां फौज नू जां राज दरबार विच ओदी इनक्वायरी हुंदिया जिस दलाल दे रहे विके है सजना कैद ओनू भी हुंदी। कहिंदे ने वड्डियां हथ दलाल के मुसफी ए करे विच दलाल बन के खान वालिया तेरे हथ भी वड्डे जाणगे। बाबा जी कहिंदे ने केड़े कूड दे भंडारे तू तोलना पिया नानक अगे सो मिले जे खट्टे काले दे जिहड़ा अपने शरीर विच कमा गया ओ मिलने ਹੁਣ ਜਿਹੜਾ ਇਹ ਸਲੋਕ ਪੁੱਛਿਆ ਗਿਆ ਗੁਰੂ ਹਰਿ ਸਾਹਿਬ ਦੇ ਪੁੱਤਰ ਨੂੰ ਕਿ ਇਹਦਾ ਅਰਥ ਕੀ, ਤੇ ਅਰਥ ਇਹ ਦੇਸਨ, ਗੁਰੂ ਨਾਨਕ ਸਾਹਿਬ ਨੇ ਉਸ ਮਨੌਤ ਨੂੰ ਖੰਡਨ ਕੀਤਾ। ਅੱਜ ਵੀ ਤੁਸੀਂ ਦੇਖਦੇ ਹੋ ਇਹਨਾਂ ਮੁਲਕਾਂ ਵਿਚ ਵੀ ਕਬਰਸਥਾਨ ਬਰੇ ਨੇ, ਝਾੜੂ ਲਾ ਕੇ ਸਵੇਰੇ ਫੁੱਲ ਵੀ ਵਿਚਾਰੇ ਰੱਖਦੇ ਨੇ। ਮੇਰੇ ਸਤਿਗੁਰੂ ਨੇ ਸਿੱਧੀ ਜੀ ਗੱਲ ਕਹੀ, ਕਹਿਣ ਲੱਗੇ ਤੀਨ ਸੰਗਿਆਂ ਕਰ ਦੇਈ ਕੀਨੀ ਜਲ ਕੂਕਰ ਭਸਮੇਗੀ। ਸਰੀਰ ਨੂੰ ਸਮੇਟਣ ਦੇ ਤਿੰਨ ਤਰੀਕੇ ਸਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਾਂ ਪਾਣੀ ਵਿਚ ਪ੍ਰਵਾਹ ਕਰ ਦੇਣਾ, ਜਾਂ ਅੱਗ ਦੇ ਭੇਟ ਕਰ ਦੇਣਾ, ਤੇ ਜਾਂ ਫਿਰ ਕੀ ਕਰਨਾ, ਪਾਰਸੀ ਲੋਕ ਜਿਹੜੇ ਸਨ ਉਹਨਾਂ ਸੱਟ ਦੇਣਾ, ਤੇ ਕੁੱਤੇ ਕਾਂ ਜਿਹੜੇ ਸਨ ਉਹਨਾਂ ਮਾਸ ਨੋਚ ਕੇ ਖਾ ਜਾਣਾ, ਕਹਿਣਾ ਵੀ ਸਾਡਾ ਸਰੀਰ ਵੀ ਅਰਥ ਲੱਗ ਜਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਲਿਆ ਤੂੰ ਕਹਿੰਦਾ ਵੀ ਸਰੀਰ ਨੂੰ ਸਾੜੋ ਨਾ, ਸਾੜੀਏ ਤੇ ਦੋਜ਼ਖ ਦੀ ਅੱਗ ਵੀ ਸੜਦਾ। ਇੱਕ ਮਨੌਤ ਹੈ ਕਿ ਰੋਜ਼ੇ ਹਸ਼ਰ ਕਿਆਮਤ ਵਾਲੇ ਦਿਨ ਆਉਣਗੇ ਇਹਨਾਂ ਦੇ ਰਸੂਲ। ਮੈਂ ਤਰਕ ਨਹੀਂ, ਸਿਰਫ ਜੋ ਬਾਬਾ ਜੀ ਨੇ ਬਾਣੀ ਵਿਚ ਕਿਹਾ, ਮਿਲੇਗੀ ਬਹਿਸ਼ਤ ਵਿਚ ਤਾਂ ਬਾਕੀ ਦੋਜਕ ਵੀ ਸੜਨ ਗਈਆਂ। ਤੇ ਬਾਬਾ ਜੀ ਕਹਿੰਦੇ ਨੇ ਇਹਦਾ ਮਤਲਬ ਕਿ ਰੂਹ ਫਿਰ ਕਬਰ ਵਿਚ ਬੈਠੀ ਹੈ। ਹਜ਼ੂਰ ਕਹਿੰਦੇ ਨੇ ਕਬਰਾਂ ਦੀ ਮਿੱਟੀ ਸਦੀਆਂ ਤੋਂ ਬਾਅਦ ਚਿਕਣੀ ਹੋ ਜਾਂਦੀ, ਮੁਰਦੇ ਦਫਨਾਨ ਨਾਲ ਉਹ ਮਿੱਟੀ ਅੱਤ ਦੀ ਚਿਕਣੀ ਹੈ। ਤੇ ਭਾਂਡੇ ਧਰਨ ਵਾਲੇ ਵੀਰ ਪੁਰਾਣੀਆਂ ਕਬਰਾਂ ਵਿਚੋਂ ਮਿੱਟੀ ਪੱਟ ਕੇ ਲਿਆਉਂਦੇ ਸਨ ਤੇ ਉਹਨਾਂ ਦੇ ਬਰਤਨ ਬਣਾਉਣੇ, ਇੱਟਾਂ ਬਣਾਉਣੀਆਂ, ਤੇ ਜਦੋਂ ਉਹਦੀ ਭੱਠੀ ਆਵਾ ਜਦੋਂ ਚਾੜਨਾ ਤੇ ਅੱਗ ਲਾਣੀ ਆਵੇ ਨੂੰ, ਹਜ਼ੂਰ ਕਹਿੰਦੇ ਨੇ ਉਹ ਝੂਠੀ ਮਨੌਤ ਤੇ ਯਕੀਨ ਕਰਨ ਵਾਲਿਆ, ਜੇ ਰੂਹ ਉਸ ਕਬਰ ਵਿਚ ਬੈਠੀ ਹੋਵੇ ਤੇ ਆਹ ਜਿਹੜੀ ਅੱਗ ਇੱਟਾਂ ਨੂੰ ਭਾਂਡਿਆਂ ਨੂੰ ਲੱਗੀ ਹੈ, ਚੀਕਣੀ ਮਿੱਟੀ ਨੂੰ ਛੂ ਛੂ ਕਰਦੀ ਆਵਾਜ਼ ਆਉਂਦੀ ਪਈ ਏ, ਕੰਨ ਲਾ ਕੇ ਸੁਣ, ਇਹ ਕਿਤੇ ਉਹ ਰੂਹਾਂ ਤੇ ਨਹੀਂ ਜਿਨ੍ਹਾਂ ਦੀ ਮਨੌਤ ਤੂੰ ਕਰੀ ਬੈਠਾ ਵੀ ਇਹਨਾਂ ਨੂੰ ਇੱਥੇ ਟਿਕਾਣਾ ਮਿਲਿਆ। ਬਾਬਾ ਜੀ ਕਹਿੰਦੇ ਨੇ ਕਿ ਮਿੱਟੀ ਮੁਸਲਮਾਨ ਕੀ, ਇਹਦਾ ਅਰਥ ਹੈ ਮੁਸਲਮਾਨ ਦੇ ਕਬਰ ਦੀ ਮਿੱਟੀ। ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਝੜ ਝੜ ਪਵੇ ਅੰਗਾ ਅੰਗਿਆਰ, ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾਰ। ਕਾਹਦੇ ਤੂੰ ਝੂਠ ਬੋਲਨੇ, ਇਹ ਤਾਂ ਕੇਵਲ ਉਹਨੂੰ ਪਤਾ ਹੈ ਜਿਹਨੇ ਸਿਰਜਿਆ ਵੀ ਅੰਦਰੋਂ ਹੰਸ ਉਡਾਰੀ ਮਾਰ ਕੇ ਕਿੱਥੇ ਚਲਾ ਗਿਆ। ਸਹਿਬ ਬਾਬਾ ਜੀ ਨੇ ਤੇ ਬਾਣੀ ਵਿਚ ਗੁਰੂ ਅਮਰਦਾਸ ਨੇ ਕਿਹਾ, ਕਹਿਣ ਲੱਗੇ ਇੱਕ ਦੱਜੇ ਇੱਕ ਦੱਬੀਆਂ ਇਕਣਾ ਕੁੱਤੇ ਖਾਹੇ, ਇੱਕ ਪਾਣੀ ਵਿਚ ਉਸਟੀਆਂ ਇੱਕ ਪੀ ਫਿਰ ਹੱਸਣ ਪਾਏ। ਸਾਹਿਬ ਨੇ ਕਿਹਾ ਨਹੀਂ ਅਮਲ ਕਰ ਸ਼ੁਭ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਦੋਂ ਪਵਿੱਤਰ ਬਚਨ ਸਾਹਮਣੇ ਰੱਖੇ, ਕਹਿਣ ਲੱਗੇ ਕਿ ਇਹ ਕਿਉਂ ਲਿਖਿਆ ਮਿੱਟੀ ਮੁਸਲਮਾਨ ਕੀ। ਬੰਦੇ ਦਾ ਅੰਦਰ ਡੋਲ ਗਿਆ। ਕਈ ਵਾਰੀ ਅਰਜ਼ ਕਰਨਾ ਉਹਨੇ ਜਿਵੇਂ 40 ਮੁਕਤਿਆਂ ਦਾ ਆਉਣਾ, ਕਈ ਸਾਡੇ ਸੱਜਣ ਗੱਲ ਨਹੀਂ ਕਰਨ ਦਿੰਦੇ, ਪਤਾਵਾ ਕਿੱਥੇ ਲਿਖਿਆ, ਸਿੱਖ ਡੋਲ ਸਕਦਾ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਯਕੀਨ ਕਰਿਓ, ਦਾਵਾ ਕਿਸੇ ਦਾ ਵੀ ਨਹੀਂ ਹੋ ਸਕਦਾ। ਜੇ ਗੁਰੂ ਕਾ ਪੁੱਤਰ ਜਿਹਨੂੰ ਕਿਹਾ ਸੀ ਤੇਰੀ ਰਸਨਾ ਤੇ ਮੈਂ ਹੋਵਾਂਗਾ, ਥੋੜੀ ਜੀ ਮਾਇਆ ਦੀ ਚਮਕ ਨਾਲ ਉਹਨੂੰ ਮੁਸਲਮਾਨ ਦੀ ਥਾਂ ਬੇਈਮਾਨ ਕਹਿ ਦਿੱਤਾ ਉਹਨੇ, ਇਹ ਤਾਂ ਰੱਬ ਹੀ ਮੇਰ ਕਰੇ ਕਿ ਸਿਦਕ ਨਿਭ ਜਾਏ। ਹਜ਼ੂਰ ਦੇ ਜਦੋਂ ਸ਼ਬਦ ਬਾਰੇ ਪੁੱਛਿਆ ਵੀ ਇਹ ਮਿੱਟੀ ਮੁਸਲਮਾਨ ਕੀ, ਕਹਿੰਦਾ ਨਹੀਂ ਨਹੀਂ ਇਹ ਮਿੱਟੀ ਮੁਸਲਮਾਨ ਕੀ ਨਹੀਂ, ਸ਼ਬਦ ਇਹ ਸਨ ਕਿ ਮਿੱਟੀ ਬੇਈਮਾਨ ਕੀ, ਬੇਈਮਾਨ ਨਹੀਂ, ਉਹ ਤੇ ਸ਼ਬਦ ਵਰਤਿਆ ਸੀ ਬੇਈਮਾਨ ਕੀ। ਉਸੇ ਵਕਤ ਦਿੱਲੀ ਦੇ ਸਿੱਖਾਂ ਨੂੰ ਪਤਾ ਲੱਗਾ, ਦੂਜੇ ਦਿਨ ਖਬਰ ਪਹੁੰਚ ਗਈ ਗੁਰੂ ਹਰਿ ਸਾਹਿਬ ਕੋਲ, ਤੇ ਸਤਿਗੁਰੂ ਨੇ ਆਪਣੇ ਵੱਲੋਂ ਸੰਦੇਸ਼ ਭੇਜ ਦਿੱਤਾ ਕਿ ਰਾਮ ਰਾਏ ਨੂੰ ਕਹਿ ਦਿਓ ਕਿ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਸਿਧਾਂਤ ਨੂੰ ਭਾਵੇਂ ਤੂੰ ਲਫ਼ਜ਼ੀ ਤੌਰ ਤੇ ਵਰਤਿਆ, ਉਹ ਜਿੱਥੇ ਇੰਨੀ ਤਾਕਤ ਵਿਖਾਉਂਦਾ ਪਿਆ ਸੈਂ, ਕਿਤੇ ਰੂਹਾਂ ਦੇ ਚਲਕਾਰੇ ਮਰਵਾ ਦੇਂਦੋ, ਤੂੰ ਇਹ ਘੱਟੋ ਘੱਟ ਗੁਰੂ ਦੇ ਸ਼ਬਦ ਦੀ ਬੇਅਦਬੀ ਕਰਨੇ, ਗੁਰੂ ਨਾਨਕ ਦੇ ਸਿਧਾਂਤ ਨੂੰ ਖੁਸ਼ਾਮਦ ਵਿੱਚ ਆ ਕੇ ਚੇਂਜ ਕਰਨ ਵਾਲਿਆ, ਅੱਜ ਤੋਂ ਬਾਅਦ ਤੂੰ ਮੇਰੇ ਮੱਥੇ ਨਹੀਂ ਲੱਗਣਾ, ਭਾਵੇਂ ਤੇਰਾ ਮੇਰਾ ਰਿਸ਼ਤਾ ਇੱਕ ਬਾਪ ਤੇ ਪੁੱਤਰ ਵਾਲਾ। ਗੁਰਮੁਖੋ ਸਿੱਖੀ ਪਹਿਲੀ ਵੀ ਤਾਂ ਜੇ ਸਿਧਾਂਤ ਤੇ ਇਸ ਤਰ੍ਹਾਂ ਪਹਿਰਾ ਦਿੱਤਾ। ਰਾਮ ਰਾਏ ਦਿੱਲੀ ਤੋਂ ਆਇਆ ਤੇ ਗੁਰੂ ਹਰਿ ਸਾਹਿਬ ਨੇ ਕਿਹਾ ਮੇਰੇ ਮੱਥੇ ਨਾ ਲੱਗੀ, ਜਿੱਧਰ ਤੇਰਾ ਮੂੰਹ ਵੇ ਤੂੰ ਉਧਰ ਚਲਾ ਜਾ, ਬਾਬੇ ਦੀ ਬਾਣੀ ਤੇ ਸ਼ੱਕ ਕਰਨ ਵਾਲੇ ਨੂੰ ਸਾਡੇ ਘਰ ਕੋਈ ਥਾਂ ਨਹੀਂ। ਗੁਰੂ ਹਰਿ ਸਾਹਿਬ ਨੇ ਮੱਥੇ ਨਹੀਂ ਲਾਇਆ। ਰਾਮ ਰਾਏ ਲਾਹੌਰ ਗਿਆ, ਲਾਹੌਰ ਤੋਂ ਵਾਪਸ ਫਿਰ ਦਿੱਲੀ ਗਿਆ ਤੇ ਔਰੰਗਜ਼ੇਬ ਨੂੰ ਕਹਿੰਦਾ ਮੈਂ ਤੇਰੀ ਖਾਤਰ ਖੁਆਰ ਹੋ ਗਿਆ। ਉਹਨੇ ਫਿਰ ਦੂਨ ਦੇ ਇਲਾਕੇ ਦੀ ਆਹ ਜਿਹੜੀ ਦੇਹਰਾਦੂਨ ਏ ਇਹ ਜਾਗੀਰ ਦਿੱਤੀ ਸੀ ਰਾਮ ਰਾਏ ਨੂੰ। ਜਿੱਦਣ ਇੱਧਰ ਰਾਮ ਰਾਏ ਗੁਰੂ ਬਣਨ ਦੇ ਦਾਅਵੇ ਕਰਦਾ ਪਿਆ, ਦੂਸਰੇ ਪਾਸੇ ਧੀਰਮਲ ਦਾਅਵੇ ਕਰਦਾ ਪਿਆ, ਉਸ ਦਿਨ ਮੇਰੇ ਗੁਰੂ ਹਰਿ ਸਾਹਿਬ ਨੇ ਇੱਕ ਬਚਨ ਕਿਹਾ ਸੀ ਜਿਹੜਾ ਅੱਜ ਦੇ ਸਮੇਂ ਤੇ ਬਹੁਤ ਢੁਕਦਾ ਪਿਆ। ਕਹਿੰਦੇ ਨੇ ਸੂਰਜ ਛਪੇ ਪਿਆ ਕੀਰਤਪੁਰ ਸਾਹਿਬ ਤੇ ਸਤਲੁਜ ਦਾ ਪਾਣੀ ਚਮਕਦਾ ਪਿਆ ਸੀ। ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਹਾੜੀ ਤੇ ਖਲੋਤੇ ਤੇ ਪੁੱਛਿਆ ਮਹਾਰਾਜ ਜੀ ਕੋਲ ਸਿੱਖ ਨੇ ਪੁੱਛਿਆ ਦਾਤਾਰ ਇੰਨੇ ਗੰਭੀਰ ਕਿਉਂ? ਉੱਥੇ ਇੱਕ ਬਚਨ ਕਿਆ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਨੇ ਬੇੜਾ ਬਣਾਇਆ ਸੀ ਪਾਰ ਹੋਣ ਲਈ, ਇੰਜ ਲੱਗਦਾ ਜਿਵੇਂ ਇਸ ਬੇੜੇ ਦੇ ਫੱਟੇ ਤਿੜਕਦੇ ਪਏ ਨੇ, ਇੰਜ ਲੱਗਦਾ ਜਿਵੇਂ ਇਹਦੇ ਵਿੱਚ ਸੁਰਾਖ ਪੈਦਾ ਹੋ ਗਏ ਨੇ। ਤੇ ਪੁੱਛਿਆ ਮਹਾਰਾਜ ਕਿਉਂ? ਤੇ ਸਾਹਿਬ ਨੇ ਕਿਹਾ, ਕਹਿੰਦੇ ਨੇ ਇਹ ਬੇੜਾ ਉਦਨ ਡੋਲਦਾ ਉਦਨ ਛੇਕ ਪੈਣਗੇ ਤੇ ਅੱਜ ਕਹਿੰਦੇ ਨੇ ਇੰਜ ਲੱਗਦਾ ਜਿਵੇਂ ਸੁਰਾਖ ਬਣੀ ਜਾਂਦੇ। ਸਿੱਖ ਗੰਭੀਰ ਹੋ ਕੇ ਪੁੱਛਦੇ ਨੇ ਦਾਤਾਰ ਕੀ ਮਾਜਰਾ? ਕਹਿੰਦੇ ਨੇ ਪਹਿਲੀ ਗੱਲ, ਜਦੋਂ ਆਪੋ ਧਾਪੀ ਪੈ ਜਾਏ ਹਰ ਬੰਦਾ ਬਾਬੇ ਨਾਨਕ ਦੇ ਨਾਂ ਤੇ ਆਪਣੀ ਮਰਿਆਦਾ ਕਾਇਮ ਕਰਕੇ ਬਹਿ ਜਾਏ। ਕਹਿੰਦੇ ਨੇ ਚੇਤੇ ਰੱਖਿਓ ਉਦਨ ਬੇੜਾ ਥੋੜਾ ਜਿਹਾ ਡਗਮਗਾਏਗਾ। ਪੁੱਛਿਆ ਮਹਾਰਾਜ ਕਾਰਨ? ਕਹਿੰਦੇ ਨੇ ਧੀਰ ਮਲ ਆਪਣੀ ਮਰਿਆਦਾ ਬਣਾ ਰਿਹਾ ਹੈ, ਮੀਣੇ ਆਪਣੀ ਮਰਿਆਦਾ ਮਿਹਰਬਾਨ ਕੇ ਬਣਾ ਰਹੇ ਨਹੀਂ, ਤੇ ਰਾਮ ਰਾਏ ਤੀਜਾ ਵਿੱਚੋਂ ਪੈਦਾ ਹੋ ਗਿਆ ਉਹ ਆਪਣੀ ਬਣਾਉਂਦਾ ਪਿਆ ਹੈ, ਤੇ ਜਦੋਂ ਆਪੋ ਧਾਪੀ ਪੈਦਾ ਉਦੋਂ ਫਿਰ ਬੇੜਾ ਡੋਲਦਾ। ਦੂਜੀ ਗੱਲ ਕਹੀ, ਕਹਿਣ ਲੱਗੇ ਜਦੋਂ ਆਗੂ ਲਾਲਚੀ ਹੋ ਜਾਏ ਤੇ ਜਿਹਦੇ ਯਕੀਨ ਕਰਕੇ ਇਹ ਕਿਹਾ ਹੋਵੇ ਤੂੰ ਸਿਧਾਂਤ ਪੇਸ਼ ਕਰੀ, ਤੇ ਜੇ ਆਗੂ ਹੀ ਲਾਲਚੂ ਹੋ ਕੇ ਸਿਧਾਂਤ ਨਾਲ ਸਮਝੌਤਾ ਕਰਦਾ ਤੇ ਇਹ ਛੇਕ ਪੈ ਜਾਂਦੇ। ਤੀਜਾ ਬਚਨ ਕਿਹਾ, ਕਹਿਣ ਲੱਗੇ ਕਿ ਜਦੋਂ ਪਖੰਡ ਦੀ ਪੂਜਾ ਸ਼ੁਰੂ ਹੋ ਜਾਏ ਅੰਦਰੋਂ ਅਸਲੀਅਤ ਖਤਮ ਹੋ ਜਾਏ ਉਦੋਂ ਬੇੜੇ ਦੇ ਤਖ਼ਤ ਹਿਲਦੇ ਨੇ, ਤੇ ਸਿੱਖ ਥੋੜੇ ਜਿਹੇ ਨਿਰਾਸ਼ ਹੋਏ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਨੇ ਕੋਈ ਗੱਲ ਨਹੀਂ ਦਸਵੇਂ ਜਾਮੇ ਵਿੱਚ ਆ ਜਾਏਗਾ ਆਪੇ ਨਿਤਾਰੇ ਕਰ ਦੇਗਾ ਛੇਕ ਪਾਉਣ ਵਾਲਿਆਂ ਦੇ ਤੇ ਬੇੜੇ ਨੂੰ ਹਿਲਾਉਣ ਵਾਲਿਆਂ ਦੇ। ਉਦੋਂ ਹੀ ਕਹਿਮ ਹੋਇਆ ਸੀ ਕਿ ਮੀਣੇ ਮਸੰਦ ਧੀਰ ਮਲੀਏ ਰਾਮ ਰਾਈਏ ਕੁੜੀ ਮਾਰ ਨੜੀ ਮਾਰ, ਇਹਨਾਂ ਨਾਲ ਸਿੱਖ ਨੇ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ, ਬੇੜੇ ਵਿੱਚ ਛੇਕ ਪਾਉਣ ਦਾ ਯਤਨ ਪਿਆ ਕਰਦੇ। ਤਾਂ ਗੁਰੂ ਹਰਿ ਸਾਹਿਬ ਨੇ ਇਹ ਕਿਰਪਾਲਤਾ ਕੀਤੀ, ਜਿੱਥੇ ਬਾਣੀ ਤੇ ਸਿਧਾਂਤ ਨੂੰ ਮੁੱਖ ਰੱਖਿਆ ਉੱਥੇ ਭਾਈ ਨੰਦ ਲਾਲ ਨੇ ਇੱਕ ਬਚਨ ਕਿਹਾ। ਕਹਿੰਦੇ ਨੇ ਜਦੋਂ ਸਤਿਗੁਰੂ ਤੁਸੀਂ ਪੁੱਤਰ ਨੂੰ ਕਿਹਾ ਮੇਰੇ ਮੱਥੇ ਨਹੀਂ ਲੱਗਣਾ, ਉੱਥੇ ਉਹਨਾਂ ਨੇ ਦੋ ਸ਼ਬਦ ਕਹੇ। ਕਹਿੰਦੇ ਨੇ ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ। ਅਸੀਂ ਹਰ ਰਾਏ ਸਾਹਿਬ ਕਹਿੰਦੇ ਹਾਂ, ਭਾਈ ਨੰਦ ਲਾਲ ਨੇ ਸ਼ਬਦ ਵਰਤੇ ਨੇ ਗੁਰੂ ਕਰਤਾ ਹਰ ਰਾਏ। ਉਹਨਾਂ ਜਿਹੜਾ ਪਹਿਲਾ ਸ਼ੇਰ ਕਿਹਾ ਧੰਨ ਗੁਰੂ ਹਰ ਰਾਏ ਸਾਹਿਬ ਦੀ ਸਿਫਤ ਵਿੱਚ, ਕਹਿੰਦੇ ਨੇ ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ। ਹੱਕ ਪਰਵਰ ਦਾ ਅਰਥ ਹੁੰਦਾ ਹੈ ਸੱਚ ਨੂੰ ਪਾਲਣ ਵਾਲਾ, ਹੱਕ ਕੇਸ਼ ਦਾ ਅਰਥ ਸੱਚ ਦਾ ਸੱਚ ਨੂੰ ਧਾਰਨ ਕਰਨ ਵਾਲਾ। ਕਹਿੰਦੇ ਨੇ ਹੇ ਗੁਰੂ ਹਰ ਰਾਏ ਸਾਹਿਬ, ਤੁਸੀਂ ਪੁੱਤਰ ਨੂੰ ਖਰੀ ਖਰੀ ਸੁਣਾ ਕੇ ਇੱਕ ਗੱਲ ਸਿੱਧ ਕਰ ਦਿੱਤੀ ਕਿ ਤੂੰ ਸੱਚ ਨੂੰ ਪਾਲਣ ਵਾਲਾ ਹੈ ਤੇ ਸੱਚ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨ ਵਾਲਾ ਹੈ, ਇਸ ਕਰਕੇ ਮੈਂ ਤੈਨੂੰ ਗੁਰੂ ਕਰਤਾ ਕਹਿਣਾ। ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ। ਤੇ ਅਗਲੀ ਪੰਕਤੀ ਕਈ ਕਹਿਣ ਲੱਗੇ, ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰ ਰਾਏ। ਕਿ ਸਤਿਗੁਰੂ ਤੂੰ ਸੁਲਤਾਨ ਪਾਤਸ਼ਾਹ ਦਾ ਪਾਤਸ਼ਾਹ ਹੈ। ਤੇ ਕਹਿਣ ਲੱਗੇ ਦਰਵੇਸ਼ ਤੇ ਤੇਰੇ ਵਰਗਾ ਫਕੀਰੀ ਕਮਾਉਣ ਵਾਲਾ ਵੀ ਕੋਈ ਨਹੀਂ, ਇਸ ਕਰਕੇ ਗੁਰੂ ਕਰਤਾ ਹਰ ਰਾਏ। ਕਿ ਕਰਤਾ ਗੁਰੂ ਹਰ ਰਾਏ ਜੀ, ਤੁਹਾਡੇ ਚਰਨਾਂ ਵਿੱਚ ਮੇਰਾ ਸਿਜਦਾ। ਧੰਨ ਗੁਰੂ ਹਰ ਰਾਏ ਸਾਹਿਬ, ਜਿੱਥੇ ਇਹ ਬਖਸ਼ਾਂ ਕੀਤੀਆਂ ਪਿਆਰਿਓ, ਉਸ ਵੇਲੇ ਪ੍ਰਚਾਰ ਦਾ ਢੰਗ ਕਦੀ ਤੱਕਿਓ। ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਧੂਣੇ ਕਾਇਮ ਕੀਤੇ ਸਨ, ਜਿਨ੍ਹਾਂ ਨੂੰ ਅੱਜ ਦੇ ਸਾਡੇ ਲਿਖਾਰੀ ਖੰਡਨ ਕਰ ਚੁੱਕੇ ਨੇ। ਸੋਚਣਾ ਪਤਾ ਨਹੀਂ, ਖੰਡਨ ਕਰਦਿਆਂ ਕਰਦਿਆਂ ਦਾਤਾ ਸਾਰੀਆਂ ਲਕੀਰਾਂ ਟੱਪਦੇ, ਇੱਕ ਦਿਨ ਕਿਤੇ ਤੇਰੇ ਸਰੂਪ ਤੱਕ ਨਾ ਪਹੁੰਚ ਜਾਣ। ਪਰ ਚੇਤੇ ਰੱਖਿਓ ਪਹੁੰਚੇ ਸਨ ਪਹਿਲਾਂ ਕਦੀ ਪਸੌੜੀਏ। ਅੱਜ ਉਹ ਸਭ ਕੁਝ ਖਤਮ ਹੋ ਗਿਆ, ਉਹਨਾਂ ਦੀ ਸੰਤਾਨ ਨੂੰ ਵੀ ਅਕਾਲ ਤਖ਼ਤ ਤੇ ਪਿਛਲੇ ਸਾਲ ਮਾਫ਼ੀ ਮੰਗਣੀ ਪਈ ਸੀ ਕਿ ਅਸਾਂ ਭੁੱਲ ਕੀਤੀ, ਕਿਰਪਾ ਕਰੋ ਅਰਦਾਸ ਕਰੋ ਸਾਨੂੰ ਬਖਸ਼ ਦਿਓ। ਗੁਰੂ ਕੇ ਪਿਆਰਿਓ, ਧੰਨ ਗੁਰੂ ਹਰ ਰਾਏ ਸਾਹਿਬ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਧੂਣੇ ਕਾਇਮ ਕੀਤੇ, ਸਾਹਿਬ ਨੇ ਬਖਸ਼ਾਂ ਕਾਇਮ ਕੀਤੀਆਂ। ਇਹਨਾਂ ਵਿੱਚੋਂ ਭਾਈ ਫੇਰੂ ਜੀ ਨੂੰ ਸੰਗਤ ਸਾਹਿਬ ਦੀ ਬਖਸ਼ਿਸ਼ ਹੋਈ ਪ੍ਰਚਾਰ ਕਰਨ ਲਈ, ਸੁਥਰੇ ਸ਼ਾਹ ਨੂੰ ਬਖਸ਼ਿਸ਼ ਹੋਈ ਜਿਹਨੂੰ ਅਸੀਂ ਕੇਵਲ ਅੱਜ ਚੁਟਕਲਾ ਬਣਾਈ ਬੈਠੇ ਹਾਂ। ਜਣਾ ਖਣਾ ਤਿੰਨ ਚਾਰ ਸਾਡੇ ਵਿੱਚ ਇੱਕ ਘਾਟ ਹੈ ਸੀਗੇ, ਤਿੰਨ ਚਾਰ ਗੁਰਮੁਖ ਜਿਨ੍ਹਾਂ ਦਾ ਅਸੀਂ ਮਜ਼ਾਕ ਉਡਾਇਆ ਪਿਆ। ਸਭ ਤੋਂ ਪਹਿਲਾਂ ਭਾਈ ਮਰਦਾਨਾ, ਦੂਜਾ ਸੁਥਰੇ ਸ਼ਾਹ, ਇਹਨਾਂ ਦਾ ਅਸੀਂ ਇੰਨਾ ਕੁ ਮਜ਼ਾਕ ਬਣਾ ਦਿੱਤਾ ਵੀ ਜਣਾ ਖਣਾ ਜਿਹੜੀ ਗੱਲ ਨਾ ਬਣੇ। ਸੁਥਰੇ ਸ਼ਾਹ ਨੇ ਇੰਜ ਕਿਹਾ, ਹਾਂ ਉਹ ਗੁਰਮੁਖ ਨੇ ਪ੍ਰਚਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ। ਇਹ ਬੱਚਾ ਪਿਆ ਸੀ ਝਾੜੀ ਦੇ ਵਿੱਚ, ਕੰਡਿਆਂ ਵਾਲੀ ਝਾੜੀ ਥੱਲੇ, ਤੇ ਲੰਘਦਿਆਂ ਸਾਹਿਬ ਨੇ ਪੁੱਛਿਆ ਬੱਚਾ, ਤੇ ਸਿੱਖ ਨੇ ਚੁੱਕ ਕੇ ਦੇਖਿਆ ਦੇ ਮੂੰਹ ਵਿੱਚ ਦੰਦ ਸਨ, ਕਹਿਣ ਲੱਗਾ ਸਤਿਗੁਰੂ ਕੁਥਰਾ, ਮੂੰਹ ਵਿੱਚ ਦੰਦ ਸਨ ਬੱਚੇ ਨੂੰ, ਤੇ ਸੋਚਿਆ ਵੀ ਇਹ ਮਨਹੂਸ ਹੈ ਬਾਹਰ ਸੱਟਿਆ, ਤੇ ਸਾਹਿਬ ਨੇ ਚੁੱਕ ਕੇ ਕਿਹਾ ਨਹੀਂ ਕੁਥਰਾ ਨੀ ਮੇਰਾ ਸੁਥਰਾ। ਉਸ ਨੂੰ ਆਪਣੇ ਹੱਥੀ ਪਾਲਿਆ, ਸੁਥਰੇ ਸ਼ਾਹ ਬਣਾਇਆ। ਗੁਰੂ ਹਰ ਰਾਇ ਸਾਹਿਬ ਨੇ ਇਹਨੂੰ ਫਿਰ ਕਿਰਪਾ ਕਰਕੇ ਪ੍ਰਚਾਰਕ ਸਾਹਿਬ ਥਾਪਿਆ, ਤੇ ਇੰਨੀ ਕੁ ਮੇਰੇ ਗੁਰੂ ਨਾਲ ਨੇੜਤਾ ਸੀ। ਕਈ ਵਾਰੀ ਸਤਿਗੁਰੂ ਨੇ ਇੱਕ ਵਾਰੀ ਪ੍ਰਚਾਰ ਕੀਤਾ ਤੇ ਸੁਥਰਾ ਪਿੱਠ ਕਰਕੇ ਬਹਿ ਗਿਆ। ਸਿੱਖਾਂ ਨੇ ਸ਼ਿਕਾਇਤ ਕੀਤੀ, ਮਹਾਰਾਜ ਤੁਸੀਂ ਲਾਗ ਲਾ ਰੱਖੇ, ਦੇਖੋ ਪਿੱਠ ਕਰ ਲਈਏ। ਤੇ ਗੁਰੂ ਹਰ ਰਾਇ ਸਾਹਿਬ ਕਹਿੰਦੇ ਨੇ ਵੀ ਕਿਉਂ ਸੁਥਰਿਆ, ਪਿੱਠ ਕਿਉਂ? ਕਹਿੰਦਾ ਦਾਤਾ ਇਹ ਧਨ ਨੇ ਜਿਹੜੇ ਰੋਜ ਮੂੰਹ ਕਰਕੇ ਸੁਣ ਲੈਂਦੇ ਨੇ, ਕਹਿੰਦੇ ਨੇ ਜਿਹੜੀਆਂ ਤੂੰ ਸੱਚੀਆਂ ਸੁਣਾਉਂਦਾ ਮੇਰੇ ਤੋਂ ਨੀ ਇੰਨੀਆਂ ਸੁਣੀਆਂ ਜਾਣੀਆਂ, ਮੈਂ ਤਾਂ ਥੱਕ ਚੁੱਕਾ ਇੰਨੇ ਦਫੇੜੇ ਖਾ ਕੇ। ਕਹਿਣ ਤੋਂ ਮੁਰਾਦ ਇਹ ਸੀ ਵੀ ਰੋਜ ਸੁਣੀ ਜਾਂਦੇ ਹਾਂ ਪਰ ਕਮਾਉਂਦੇ ਨਹੀਂ। ਤਾਂ ਜਦੋਂ ਕਿਤੇ ਕੀਰਤਨ ਹੋਣਾ, ਤੱਕੋ ਇੱਕ ਦਿਨ ਚੁੱਕੀ ਠੀਕਰੀਆਂ ਦੀ ਪੰਡ, ਕੋਈ ਕਹਿੰਦੇ ਨੇ ਮਿੱਟੀ ਚੁੱਕੀ ਠੇਕਰੀਆਂ ਦੀ ਪੰਡ, ਤੇ ਮਸੰਦ ਜਿਹੜੇ ਸਨ ਆਮ ਬੰਦੇ ਨੂੰ ਦਰਸ਼ਨ ਨਹੀਂ ਸਨ ਕਰਨ ਦਿੰਦੇ, ਠੀਕਰੀਆਂ ਦੀ ਪੰਡ ਚੁੱਕੀ ਤੇ ਦੌੜਿਆ ਗਿਆ। ਕਹਿੰਦਾ ਭੇਟਾ ਗੁਰੂ ਕੀ ਭੇਟਾ, ਗੁਰੂ ਕੀ ਭੇਟਾ, ਜਾ ਕੇ ਚਰਨਾਂ ਵਿੱਚ ਰੱਖੀ ਤੇ ਉਸ ਗੱਠ ਦੇ ਚਾਰ ਚ ਫਿਰ ਪਰਿਕਰਮਾ ਕਰਕੇ ਮੱਥੇ ਟੇਕ ਟੇਕਣ ਲੱਗ ਪਿਆ। ਸਾਹਿਬ ਨੇ ਪੁੱਛਿਆ ਇਹ ਕੀ ਮਾਜਰਾ? ਕਹਿਣ ਲੱਗਾ ਦਾਤਾ ਇਸ ਗੱਠ ਤੋਂ ਕੁਰਬਾਨ ਜਾਵਾਂ ਜਿਨ੍ਹੇ ਤੇਰੇ ਦਰਸ਼ਨ ਕਰਾ ਦਿੱਤੇ, ਨਹੀਂ ਤੇ ਮਸੰਦ ਨੇੜੇ ਨਹੀਂ ਫਟਕਣ ਦਿੰਦੇ ਪਏ। ਸਾਹਿਬ ਨੇ ਹਟਾ ਦਿੱਤੇ, ਪਿਛਾ ਕਰ ਦਿਓ, ਸਿੱਧੇ ਸੰਗਤ ਨੂੰ ਦਰਸ਼ਨ ਕੀਤੇ ਜਾਣ। ਕਹਿਣ ਤੋਂ ਮੁਰਾਦ ਗੁਰੂ ਹਰ ਰਾਇ ਸਾਹਿਬ ਨੇ ਸੁਥਰੇ ਸ਼ਾਹ ਨੂੰ ਬਖਸ਼ਿਸ਼ ਦਿੱਤੀ। ਇੱਥੋਂ ਹੀ ਹਜ਼ੂਰ ਨੇ ਫੂਲ ਕਿਹਾ ਉੱਤੇ ਰਹਿਮਤਾਂ ਹੋਰ ਕੀਤੀਆਂ, ਜਿਹੜੇ ਫੂਲ ਤੇ ਸੰਦਲੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ ਸੀ ਉਹੀ ਗੁਰੂ ਹਰ ਰਾਇ ਸਾਹਿਬ ਨੇ ਕੀਤੀ। ਹੁਣ ਤੱਕੋ ਜਿੰਨੇ ਗੁਰੂ ਹਰ ਰਾਇ ਸਾਹਿਬ ਨੂੰ ਸਿਮਰਿਆ, ਥੋੜਾ ਜਿਹਾ ਉਹਨਾਂ ਦਾ ਜ਼ਿਕਰ ਕਰਨਾ ਚਾਹੁੰਦਾ। ਗੁਰੂ ਹਰ ਰਾਇ ਸਾਹਿਬ ਜਿੱਥੇ ਗਏ, ਹਰੀਆਂ ਵੇਲਾਂ ਦਾ ਆਪਾਂ ਪੜ੍ਹਨੇ ਇਤਿਹਾਸ, ਭਾਵੇਂ ਲਿਖਿਆ ਕੁਝ ਹੋਰ ਤਰੀਕੇ ਨਾਲ, ਕਹਿੰਦੇ ਨੇ ਹਜ਼ੂਰ ਜਦੋਂ ਇੱਥੇ ਪਹੁੰਚੇ ਸਨ ਤੇ ਚੌਧਰੀ ਆ ਧਮਕਿਆ ਸੀ, ਕਹਿੰਦਾ ਸੀ ਕਿ ਇਹ ਥਾਂ ਮੇਰੀ ਤੁਸੀਂ ਕਬਜ਼ਾ ਕਰਨਾ ਹੋ, ਮੈਂ ਤੁਹਾਨੂੰ ਉਠਾ ਦਿਆਂਗਾ। ਗੁਰੂ ਹਰ ਰਾਇ ਸਾਹਿਬ ਨੇ ਕਿਹਾ ਤੂੰ ਉਠਾਣਾ ਕੀ, ਇੱਥੇ ਸਦਾ ਲਈ ਨਿਸ਼ਾਨ ਝੁਲੇਗਾ। ਇੱਥੇ ਕਹਿੰਦੇ ਨੇ ਇੱਕ ਭਾਂਡਿਆਂ ਦਾ ਕੰਮ ਕਰਨ ਵਾਲਾ ਵੀਰ, ਜਿਹਨੂੰ ਆਮ ਤੌਰ ਤੇ ਸ਼ਬਦ ਕੁੰਭ ਬਣਾਉਣ ਕਰਕੇ ਕੁੰਭਾਰ ਵਰਤਿਆ ਸੀ, ਕਹਿੰਦੇ ਨੇ ਹਜ਼ੂਰ ਉਹਦੇ ਘਰ ਟਿਕੇ, ਜੋ ਸੁੱਕਾ ਮਿੱਸਾ ਸੀ ਸਾਹਿਬ ਦੇ ਚਰਨਾਂ ਵਿੱਚ ਦੁਪਹਿਰੇ ਆਰਾਮ ਕਰਨ ਲੱਗਿਆ ਰੱਖਿਆ, ਤੇ ਬਾਹਰ ਖੇਤਾਂ ਵਿੱਚੋਂ ਸਾਹਿਬ ਦੇ ਘੋੜੇ ਲਈ ਲੈਣ ਗਿਆ ਪੱਠੇ, ਤੇ ਜ਼ਿਮੀਦਾਰਾਂ ਨੇ ਖੇਤਾਂ ਦੇ ਮਾਲਕਾਂ ਨੇ ਵੱਢਣ ਨਾ ਦਿੱਤੇ, ਧੱਕੇ ਮਾਰ ਕੇ ਜੰਗਲ ਵਿੱਚੋਂ ਸੁੱਕੀਆਂ ਜੀਆਂ ਵੇਲਾਂ ਧੋ ਕੇ ਲਿਆਇਆ, ਸਾਹਿਬ ਦੇ ਘੋੜੇ ਨੂੰ ਪਾਈਆਂ। ਦੱਸਣ ਵਾਲੇ ਦੱਸਦੇ ਨੇ, ਕਹਿੰਦੇ ਨੇ ਜਦੋਂ ਦਾਤਾਰ ਬਾਹਰ ਆਏ, ਦੇਖਿਆ ਘੋੜਾ ਰੱਜਿਆ ਤੇ ਸੰਤੁਸ਼ਟ ਹੈ, ਕਹਿਣ ਲੱਗੇ ਕੀ ਪਾਏ ਦਾਣਾ ਘੋੜੇ ਨੂੰ ਕਿ ਇੰਨਾ ਰੱਜਿਆ ਕਦੀ ਦੇਖਿਆ ਨਹੀਂ। ਕਹਿੰਦਾ ਗਰੀਬ ਨੇ ਕੀ ਪਾਣਾ ਸੀ ਦਾਤਾ, ਲੋਕਾਂ ਤਾਂ ਪੱਠੇ ਵੀ ਨਹੀਂ ਵੱਢਣ ਦਿੱਤੇ, ਕੇਵਲ ਸੁੱਕੀਆਂ ਵੇਲਾਂ। ਕਹਿੰਦੇ ਨੇ ਤੇਰੀਆਂ ਇੱਥੇ ਵੀ ਖਰੀਆਂ ਤੇ ਰੱਬ ਦੀ ਦਰਗਾਹ ਵਿੱਚ ਵੀ ਹਰੀਆਂ। ਧੰਨ ਗੁਰੂ ਹਰ ਰਾਇ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਜਿਹੜੀ ਪ੍ਰੇਮ ਵਾਲੀ ਭਾਵਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਇੱਕ ਅਰਜ਼ ਕੀਤੀ ਸਨ ਉਸੇ ਸਾਰੰਗ ਰਾਗ ਕਦੀ ਪੜ੍ਹੇ ਤੇ ਭਗਤ ਨਾਮਦੇਵ ਜੀ ਦੇ ਦੋ ਸ਼ਬਦ ਨੇ, ਤੇ ਵੈਸੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿੱਚ ਕਿਤੇ ਨਹੀਂ ਕਿਹਾ ਵੀ ਰੱਬ ਭੁੱਖਾ ਹੈ, ਕਿਤੇ ਨਹੀਂ ਕਿਹਾ ਕੰਗਾਲ ਹੈ। ਹਰ ਥਾਂ ਤੇ ਬਾਬਾ ਸਾਹਿਬ ਗੁਰੂ ਨਾਨਕ ਜੀ ਕਹਿੰਦੇ ਨੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀ। ਗੁਰੂ ਅਮਰਦਾਸ ਕਹਿੰਦੇ ਨੇ ਹਮ ਭੀਖ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜਗਤ ਭਿਖਾਰੀ ਫਿਰਤਾ ਹੈ ਸਭ ਕੋ ਦਾਤਾ ਰਾਮ। ਬਾਬਾ ਕਬੀਰ ਜੀ ਕਹਿੰਦੇ ਨੇ ਮਾਂਗੂ ਕਾਹੇ ਰੰਕ ਸਭ ਦੇਖੂ ਤੁਝੀ ਤੁਮੀ ਤੇ ਮੇਰੋ ਨਿਸਤਾਰ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਥਾਂ ਐਸੀ ਏ ਜਿੱਥੇ ਰੱਬ ਨੂੰ ਵੀ ਭੁੱਖ ਲੱਗਦੀ, ਉਹ ਵੀ ਮੰਗਦਾ ਹੈ। ਪੁੱਛਿਆ ਦਾਤਾ, ਤੇ ਭਾਈ ਸਾਹਿਬ ਜੀ ਕਹਿੰਦੇ ਨੇ ਗੋਬਿੰਦ ਭਾਉ ਭਗਤ ਦਾ ਭੁੱਖਾ, ਉਹ ਪ੍ਰੇਮਾ ਭਗਤੀ ਦਾ ਭੁੱਖਾ ਹੈ। ਤੇ ਭਗਤ ਨਾਮਦੇਵ ਜੀ ਨੇ ਦੋ ਬਚਨ ਕਹੇ ਨੇ ਜਿਹੜੇ ਗੁਰੂ ਹਰ ਰਾਇ ਸਾਹਿਬ ਦੇ ਜੀਵਨ ਨਾਲ ਬੜੇ ਢੁੱਕਦੇ ਨੇ, ਸਿਮਰੋ ਸ੍ਰੀ ਹਰ ਰਾਏ। ਭਗਤ ਨਾਮਦੇਵ ਜੀ ਕਹਿੰਦੇ ਨੇ ਖੇ ਮਾਲਕ ਜੀ ਤੇਰੀ ਰਜ਼ਾ ਵਿੱਚ ਰਹਿੰਦਾ ਮੈਂ। ਤੇ ਜਦੋਂ ਭਗਤ ਬਾਣੀ ਪੜ੍ਹਦੇ ਆ ਨਾ ਨਾਮਦੇਵ ਜੀ ਦੇ ਬਚਨ, ਉਹਨਾਂ ਦੀ ਬਾਣੀ ਦੇ ਕਈ ਸ਼ਬਦ ਐਸੇ ਨੇ ਪਤਾ ਨੀ ਕਿੰਨੇ ਕੁ ਲਾਡ ਵਿੱਚ ਆ ਕੇ ਪਰਮੇਸ਼ਵਰ ਦੇ ਸਾਹਮਣੇ ਖਲੋ ਕੇ ਇਹੋ ਜਿਹੀਆਂ ਪ੍ਰੇਮ ਦੀਆਂ ਗੱਲਾਂ ਕੀਤੀਆਂ, ਤੇ ਇੰਜ ਲੱਗੇਗਾ ਕਿ ਜਿਵੇਂ ਨਾਮਦੇਵ ਅੱਜ ਲੜ ਪਿਆ, ਇਸ ਤੋਂ ਬਾਅਦ ਇਹਨੇ ਭਗਤੀ ਕੋਈ ਨਹੀਂ ਕਰਨੀ। جدو پڑھنے دیکھو کتے کہ گنری جات میری جات مرایا چھیپے کے جنم کاہے کوایا کہہ دیتا کیوں جنم دیتا ہی جدو پڑھیا دوجا بچن کہ پنڈیا میرے کو موکو ٹھیڈ کہتا تیری پیج پچھوڑی ہوئے لا تے نال ایک شبد ورتیا مرن تو بعد لوک مکتی دی گل کرتے ہیں میں کھرا سودا کرنا ہے ادھارا نہیں نقدو نقد موے ہوئے جو مکت دیو گے مکت نہ جانے کوئلا کیسے کمال دے بچن کہ اتھے انہیں ایک بچن کہ کہندے نے کہ رب جی اج میں سمرن کردیا دل آیا میں تیرے نال شرط بن کے آواں حالان شرط بننی ماڑی گل ہے آپ کہنے سکھا سکھنا عام طور پہ ساڈے کہندے نے فلانے نے سکھنا سکھی پیارے ہو ارداس کرنا سکھ دا کام ہے ارداس وچ دات منگنی سکھ دا کام ہے سکھنا سکھن دا مطلب ہوندا شرط لانا یہ دا پاوے تو آ دئی میں آگ دیاں گا نہیں سہد دے چرنہ وچ آ کے کہندے میں تیرے نال ایک شرط لانی ہے میرے پربھو پوچھا نام دیو کاہدی شرط کہندے مینوں اج سمجھ پی گئی ہے بھی کدی تو مالک بننا تے میں سیوک بننا تے کدی کدی مینوں انج محسوس ہوندا بھی تو سیوک بن گیا تے میں مالک ہاں کہندے مینوں شرط لا کے دس گل یہو جی ہے مینوں انج لگدا ہے بھی تینوں جپن والا تیرے تو اگے تے نہیں نکل گیا وہ تے شبد ورتے بدو کی نہ ہوڑ مادو موسیو بدو کا دا ارتھ ہے تو میرے نال کیوں نہیں بندا ہوڑ دا ارتھ شرط سارنگ راگ دے دو شبد نے بدو کی نہ ہوڑ مادو موسیو ٹھاکر تے جن جن تے ٹھاکر کھیل پریو ہے توسیو کہندے میرے نال شرط بن ٹھاکر تو سیوک تے سیوک تو ٹھاکر والی جڑی کھیڈ جنوں آپے گر چیلا کہنے ہیں اصل وچ گرو گرنتھ صاحب دی بانی دا سدھانت ہے آپے گر چیلا والا کہن لگے ٹھاکر تے جن جن تے ٹھاکر کھیل پریو ہے توسیوں آپن دیو دیورا آپ آپ لگاوے پوجا آپے جل ہے میرے مالک تو آپ ہی ٹھاکر ہیں آپ ہی سیوک ہیں کہن لگے جل تے ترنگ ترنگ تے ہے جل کہن سن کو دوجا تو ہی پانی کدی لہرا بن جانا کدی بوند بن جانا کدی شانت ہو جانا مین دس تیرا سیوک تیرے تو اگے نکل جانا تے اگلا شبد رب نے اتر دیتا ہے میں سوچنا دونوں کٹھے شبد اچارے ہون گے پہلا بدو کی نہ ہوڑ تے اگو رب بولیا کہندا نام دیو شرط تیرے نال کی بننی ہے میں تینوں سچ کہہ دینا داس انن میرو نج روپ جنوں نام تو بنا کسے ہور دی ٹیک نہیں وہ میرا روپ ہے درشن نمک تاپتری موچن پرست مکت کرت گرہ کوپ نام دیو ہاں واقعی بندگی کرنے والا بڑا اگے نکل گئی کہن لگے میری باندھی بھگت چھڑاوے باندھ ہے بھگت نہ چھوٹا موہ ہے ایک سمے مو کو گہ باندھا تو فن مو پہ جواب نہ ہوئے نام دیو سچ ہے میں کیول پریم دا پکھاؤں جدو کوئی بن لے میں وہی گل جھوٹھی نہیں پہن دینی سمرو سری ہر رائے تن گرو ہر رائے صاحب کیرت پور صاحب دی دھرتی تے رحمتاں پہ کر دینی بڈڑی مائی نے ہتھاں نال بن کے کپڑا چادر بنائیے تے سکے جے پرشادے جو گھر سی وہ تیار کر کے کہندی اے کہ گرو ہر رائے صاحب نو لنگر چکانے اپنے ہتھ دا تے نال چادر دینی تے پھر جدو تیار کیتا من وچ آیا منا تیرے لنگر ول کسے نے دھیان دینا ہو سکتا ہے اس ویلے بھی کئی آپس اپنے آپ نو جنان والے عام غریباں نو نیڑے نہ لگن دیندے ہون تیری سکی روٹی نو کسے اندر پہنچن دینا تیرے کپڑے نو کسے سبکار ہون دینا تے گھر وچ بہ کے کہندی اے داتیا جے تو سمرت ہے نا تے میں تیرے چرناں وچ بینتی کرنی ہاں اج دوپہر دی روٹی میری کلی وچ آ کے کھائیں سمر کے بہ گئی سمرو شری ہر رائے گرو گوبند سنگھ کہندے نے یاد تاں کرو ستویں گرو دیو نو تے بھائی صاحب بھائی نند لال کہہ رہے سن کہ حق پرور حق کیش گرو کرتا ہر رائے تن گرو ہر رائے صاحب نو یاد کر کے بہ گئی صاحب سچی سرکار گھوڑے تے اسوار ہوئے آپ جا کے اس مائی دے بوے اگے آواز دتی ماں نال کوڑ سوار سن کہن لگے بھوک لگی ہے کرپا کر جو ہے تو شکا دے مائی دے کنا وچ آواز پئی جویں مردے دے مکھ وچ کوئی امرت یا بوندا چودے کالی نال دروازہ کھولیا تے سامنے ستویں گردیو کھلوتے سن گھوڑے تے اترے بھی نہیں اپنے ہتھاں نال جدو بھوجن شکایا ایتھے لکھ دے نے گرمکھ ودوان اک کہ صاحب نے روٹی توڑ کے برکی جدو منہ وچ پائی تے اکھاں بھر کے کہندی اے بڑا دیالو اے कह लगी तू पापी मैं बख्शनहार। शब्द उल्ट गए, इन्नी को बौरी दीवानी होगी अखर ना और न परत के कही जाए तू पापी मैं बख्शनहार, तू पापी मैं बख्शनहार। सैब नाले शकी जा नाले हसी जाए, ते जदो पंजवी मार क्या तू पापी मैं बख्शनहार, सिख ने झंझोड़ के क्या मां शब्द की बोलनी पई है। गुरु हर साहब किन्ने ना हो शब्दों में ही बड़ा रस। इतने हजूर ने एक बचन क्या कह लगे, जिन अंतर हर हर प्रीत है ते जन सुगड़ सियाने राम राजे, जे बारों भुल चुक बोल दे पी खरे हर भाने, हर संतां नूं होर थाओ नहीं घर तान सताने। कहिंदे ने जे बारों भुल चुक बोलदी पईए पर इहदे अंदर दी भावना नूं तक, इहदे अंदर केवल प्रेम ही, ते प्रेम च जो मर्जी कोई शब्द कह दे मैनूं स्वीकार। तां गुरु हर राय साहिब नूं उस माई ने सिमरिया ते दातार ने बख्शां कीतियां नी। दूसरी उदाहरण, सतगुरु जी आप अज दीवान भी सजे ने, कीर्तन हो रहा है, भोग पए ने, पर सतगुरु उठे नहीं। दुपहरा हो गया तां भी नहीं उठे, शाम ढल आई है, सूरज ढलदा पे शाम आ गई, ते साहब जदो सूरज डुबन लगा उदो सिंघासन तो उठे, ते लांगरी ने पुछया सी दातार की कारण अज सारा दिन एक चौंकड़े विच, ते अगो उत्तर दिता सी भावना वाला जेड़ा वो दूरी भी मिटा दिंदा। पुछया महाराज समझे नहीं, किन्ने काबल दी धरती ते भाई गोविंदा बैठा है, अज अमृत वेले शब्द पढ़ दिया जप शुरू कर दिया, रोज बाणी पढ़दा सी, अज इउं समझो जिवें ठीकरी नूं सेक लगा होवे। अज इन्नी भावना नाल बैठा है के ध्यान विच कुट के चरण पकड़े सू, जे वो उठदा ते तां मैं उठदा, हुण वो भी आसन तो उठिया है, ते बेटा जदों उहने चरण छड्डे ते मैं भी उठिया वा। इहदा मतलब के गुरु नूं सिमरी दुनिया दी हद, दुनिया दी दूरी, दुनिया दीआं दलीलां ते चलाकियां एक पासे रह जाणगियां जदों तू अपनी हिरदे नाल गुरु नूं सिमरेगा। तन गुरु हर राय साहिब सच्चे पातशाह तीसरी उहनां दे जीवन विच सिमरन वालियां दी उदाहरण है। आया सज्जन बाबा संगत सिंह जी कमालीए वाले होए ने महापुरुष, उहनां दे खानदान विच होए ने भाई शामू सचियार। तन गुरु हर राय साहिब दे कीरतपुर चरणां विच आए सन ते नमस्कार करके उहनां ने पुछया सी, घरों तुरे सन कि जाके पुछांगा भी सचियार कौन हुंदा है। तुसीं कहिंदे हो कि किव सचियारा होई है, कौन हुंदा है सचियार, किन्ने दिन रह बाणी सुनदे रहे पढ़दे रहे, हिया ना पै पुछण दा, अज आ के मत्था टेक के कहिंदे ने सतगुरु घर चले आ। साहिब कहिंदे ने गंढ नाल ही बन के लै चला। पुछया दातार की, कहिंदे ने घरों की पुछण आया सी। चरना ते डेक के कहिंदा दातार मैं पुछण आया सा सचियार दे अर्थ की ने। साहिब कहिंदे ने अर्थ पुछने ने के सचियार बनना चाहना, बोलिया नहीं। सतगुरु कहिंदे ने पुछ हुण दस तेरी चोण की है। चरना ते ठठा कहिंदा कर्म कोई नहीं सचियारा वाले, पर तू मेर करके बना दे ते तेरी कृपा होवेगी। साहिब ने उसे वेले सीस ते हाथ रखिया, उथे शब्द कह सन बोल वाहिगुरु। पता नहीं मेरे सतगुरु दी कियो जी एक शब्द कन्ना भी तसिया, उसे शब्द ने सामू नूं सचियार बना दिता। उस दिन तो बाद नाम पै गया सी सामू शामू सचियार। तन गुरु हर राय साहिब कीरतपुर साहिब दी धरती ते ही अपने पुत्र गुरु हर कृष्ण साहिब सच्चे पातशाह जी नूं गुरता गद्दी दे के, जिन्हां दी 5 साल ते कुछ महीने उम्र है। कल अर्ज करनी है इस संबंधी, ते हैरान इस गल्लों होया कि साढ़िया 5 तुकां सारियां बनदियां ने पहली पौड़ी दियां, कि प्रथम भगौती सिमर कै गुरु नानक लई ध्याए, एक पंक्ति केवल उन्हां लई है। फिर पढ़ने आपां फिर अंगद गुर ते अमरदास रामदास है होई सहाय, तिन्ना ली एक पंक्ति, 3 गुरु साहिबाना ली। अज पढ़िए अर्जन हर गोबिंद नूं सिमरौ श्री हर राय। पता नहीं गुरु हर कृष्ण साहिब जी किन्नी रहमत कीती जे दातार ने पूरी तुक वरती, श्री हर कृष्ण ते आई है जिस डिठ है शब्द बजाए, केवल एक पंक्ति विच अर्थ वरते ने। इहदी विचार आपां कल नूं करांगे। आओ धन गुरु हर राय साहिब नूं जे सिमरना है ना, फिर बाणी नाल जुड़ जाइए। बाणी नाल जुड़िया हुई हर राय साहिब जी दी कृपा लैंदा है। वाहिगुरु जी का खालसा,